ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਿਓ ਮਾਤ ਸਮਰਥ ਨਾ ਮੇਰੀ ਅਰਦ ਕੋਸ ਪੀ ਚਲਵੇ ਕੇਰੀ ਕਹਿਓ ਮਾਤ ਸਮਰਥ ਨਾ ਮੇਰੀ ਅਰਧ ਕੋਸ ਪੀ ਚਲਵੇ ਕੇਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ ਹਨ ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਜਿਸ ਨੂੰ ਸਰਵੋਤਮ ਰਾਜ ਤੀਰਥ ਦਾ ਰੁਤਬਾ ਪ੍ਰਾਪਤ ਹੈ ਜਿਸ ਦੀ ਮਹਿਮਾ ਹਜ਼ੂਰ ਨੇ ਇਲਾਹੀ ਬਾਣੀ ਵਿੱਚ ਵੀ ਉਚਾਰਨ ਕੀਤੀ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬਦੋਹ ਪੁਰਖ ਬਿਧਾਤੈ ਤਾਂ ਤੂੰ ਸੋਹਿਆ ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ ਉਸ ਪਾਵਨ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਜਦੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਸ ਇਤਿਹਾਸਕ ਗਾਥਾ ਨੂੰ ਸਰਵਣ ਕਰਵਾ ਰਹੇ ਸਨ ਤਾਂ ਸਰੋਤਿਆਂ ਨੇ ਬੇਨਤੀ ਕਰ ਦਿੱਤੀ ਕਿ ਭਾਈ ਸਾਹਿਬ ਜੀ ਜਿਹੜੇ ਜਿਹੜੇ ਨਾਮੀ ਗ੍ਰਾਮੀ ਮੰਨੇ ਦੰਨੇ ਦੰਨੇ ਗੁਰਸਿੱਖ ਸਨ ਜਿਨ੍ਹਾਂ ਨੇ ਉਸ ਵੇਲੇ ਸਰੋਵਰ ਦੀ ਸੇਵਾ ਕੀਤੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਨੂੰ ਉਹਨਾਂ ਦਾ ਵੀ ਇਤਿਹਾਸ ਸਰਵਣ ਕਰਵਾਓ ਜੋ ਭਾਈ ਸਾਹਿਬ ਜੀ ਨੇ ਉਹਨਾਂ ਪ੍ਰੇਮੀ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਹੁਣ ਉਹ ਗੁਰਸਿੱਖਾਂ ਦੇ ਪ੍ਰਸੰਗ ਸਰਵਣ ਕਰਵਾ ਰਹੇ ਹਨ ਸਭ ਤੋਂ ਪਹਿਲਾਂ ਭਾਈ ਭਗਤੂ ਜੀ ਦੀ ਕਥਾ ਭਾਈ ਸਾਹਿਬ ਨੇ ਆਰੰਭ ਕੀਤੀ ਹੈ ਭਾਈ ਭਗਤੂ ਜੀ ਦੇ ਪਿਤਾ ਬਾਬਾ ਆਦਮ ਜੀ ਹੋਏ ਹਨ ਵਡੇਰੀ ਉਮਰ ਹੋ ਗਈ ਪਰ ਘਰ ਦੇ ਵਿੱਚ ਪੁੱਤਰ ਨਾ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਵਿੱਚ ਆ ਗਏ ਸੇਵਾ ਕਰਦਿਆਂ ਕਰਦਿਆਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਉਹਨਾਂ ਨੂੰ ਹਜ਼ੂਰ ਨੇ ਬਚਨ ਕੀਤਾ ਤੁਸਾਂ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਕੀਆਂ ਸੰਗਤਾਂ ਦੀ ਸੇਵਾ ਕੀਤੀ ਇਸ ਲਈ ਹੁਣ ਅਸੀਂ ਆਪਣਾ ਪੁੱਤਰ ਤੁਹਾਡੇ ਘਰ ਭੇਜ ਰਹੇ ਹਾਂ ਤੁਸੀਂ ਉਹਦਾ ਨਾਮ ਭਾਈ ਭਗਤੂ ਜੀ ਰੱਖਣਾ ਤੋਂ ਬਜ਼ੁਰਗ ਬਾਬੇ ਆਦਮ ਦੀ ਸੇਵਾ ਪ੍ਰਵਾਨ ਹੋਈ ਔਰ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੁਣ ਭਾਈ ਭਗਤੂ ਜੀ ਇੱਕ ਮਾਲਵੇ ਦੇ ਪ੍ਰਸਿੱਧ ਇੱਕ ਮਹਾਂਪੁਰਖ ਹੋਏ ਹਨ ਉਹਨਾਂ ਨੇ ਬਹੁਤ ਸਾਰੀਆਂ ਸ਼ਕਤੀਆਂ ਨੂੰ ਗੁਪਤ ਰੱਖਿਆ ਹੋਇਆ ਸੀ ਕਿਸੇ ਨੂੰ ਜਣਾਉਂਦੇ ਨਹੀਂ ਸਨ ਪਰ ਇੱਕ ਵਾਰ ਆਪਣੀ ਬਿਰਧ ਮਾਤਾ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ ਉਸ ਵੇਲੇ ਪੈਦਲ ਹੀ ਯਾਤਰਾ ਕਰਨੀ ਪੈਂਦੀ ਸੀ ਜਦੋਂ ਹੁਣ ਵਾਪਸ ਮੁੜ ਕੇ ਪਿੰਡ ਨੂੰ ਜਾਣ ਲੱਗੇ ਰਸਤੇ ਵਿੱਚ ਜੇਠ ਦਾ ਮਹੀਨਾ ਸੀ ਬਹੁਤ ਸਖ਼ਤ ਗਰਮੀ ਪੈ ਰਹੀ ਸੀ ਜਿਵੇਂ ਹੁਣ ਇੱਥੇ ਵੀ ਪਿਛਲੇ ਦੋ ਦਿਨਾਂ ਤੋਂ ਗਰਮੀ ਪੈ ਰਹੀ ਹੈ ਇੰਡੀਆ ਦੇ ਵਿੱਚ ਤਾਂ ਹੋਰ ਵੀ ਵਧੇਰੇ ਗਰਮੀ ਹੁੰਦੀ ਹੈ ਮਾਤਾ ਘਬਰਾ ਗਈ ਕਹਿਣ ਲੱਗੀ ਪੁੱਤਰ ਮੈਂ ਤੇ ਥੱਕ ਗਈ ਹਾਂ ਮੇਰੀ ਤੇ ਜ਼ੁਬਾਨ ਸੁੱਕ ਰਹੀ ਹੈ ਮੇਰਾ ਗਲਾ ਵੀ ਖੁਸ਼ਕ ਹੋ ਰਿਹਾ ਹੈ ਮੈਨੂੰ ਬਹੁਤ ਪਾਣੀ ਦੀ ਪਿਆਸ ਲੱਗੀ ਹੋਈ ਹੈ ਜੇ ਤੂੰ ਮੈਨੂੰ ਪਾਣੀ ਪਿਆ ਦੇਵੇਂ ਫਿਰ ਤੇ ਮੈਂ ਚੱਲ ਸਕਦੀ ਹਾਂ ਵਰਨਾ ਮੈਨੂੰ ਪੈਦਲ ਸਫ਼ਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਰਹੇ ਹੋ ਹੁਣ ਅੱਗੇ ਜਿਵੇਂ ਭਾਈ ਭਗਤੂ ਜੀ ਨੇ ਮਾਤਾ ਜੀ ਨੂੰ ਆਖਿਆ ਮਾਤਾ ਜੀ ਹੁਣ ਇੱਥੇ ਤਾਂ ਨੇੜੇ ਤੇੜੇ ਕਿਧਰੇ ਵੀ ਪਾਣੀ ਨਹੀਂ ਹੈ ਤਿੰਨ ਚਾਰ ਕੋਹ ਤੇ ਪਿੰਡ ਆਵੇਗਾ ਉੱਥੋਂ ਹੀ ਪਾਣੀ ਮਿਲ ਸਕਦਾ ਹੈ ਅੱਛਾ ਜੇ ਤੁਸੀਂ ਬਹੁਤੇ ਪਿਆਸੇ ਹੋ ਤੁਸੀਂ ਇੱਥੇ ਬੈਠ ਜਾਓ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਵਾਂਗਾ ਉਹ ਪ੍ਰਸੰਗ ਚੱਲ ਰਿਹਾ ਹੈ ਲਓ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਮਰਥ ਨਾ ਮੇਰੀ।
ਮਾਤਾ ਕਹਿਣ ਲੱਗੀ, ਪੁੱਤਰ ਜੀ ਹੁਣ ਮੇਰੇ ਸਰੀਰ ਦੇ ਵਿੱਚ ਉਹ ਸ਼ਕਤੀ, ਉਹ ਬਲ, ਉਹ ਤਾਕਤ ਨਹੀਂ ਹੈ।
ਅਰਧ ਕੋਸ ਭੀ ਚਲ ਬੇਕੇਰੀ।
ਤੂੰ ਆਖਦਾ ਵੀ 4-5 ਕੋਹ ਤੇ ਪਾਣੀ ਮਿਲ ਸਕਦਾ ਹੈ, ਪਰ ਮੈਂ ਤੇ ਅੱਧਾ ਕੋਹ ਵੀ ਨਹੀਂ ਚੱਲ ਸਕਦੀ।
ਮਿਲੇ ਤਾਂ ਜਲ ਬਚ ਹੈ ਅਬ ਪ੍ਰਾਨਾ।
ਪੁੱਤਰ ਹੁਣ ਤੇ ਬਹੁਤ ਔਖੀ ਘੜੀ ਆ ਬਣੀ ਹੈ, ਜੇ ਮੈਨੂੰ ਪਾਣੀ ਮਿਲ ਜਾਵੇ ਤਾਂ ਹੀ ਮੇਰੇ ਪ੍ਰਾਣ ਬਚ ਸਕਦੇ ਹਨ।
ਨਾਹੇ ਤਾਂ ਮ੍ਰਿਤੂ ਭਈ ਸਤੀ ਸਥਾਨਾ।
ਮੈਨੂੰ ਇਉਂ ਲੱਗਦਾ ਪੁੱਤਰ ਮੈਂ ਤੇ ਇੱਥੇ ਪਿਆਸੀ ਮਰ ਜਾਵਾਂਗੀ।
ਸੋਨ ਭਗਤੂ ਨੇ ਕੀਨ ਸਤਰਾਸਾ।
ਭਾਈ ਭਗਤੂ ਜੀ ਬਹੁਤ ਕਰਨੀ ਵਾਲੇ ਗੁਰਸਿੱਖ ਸਨ, ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ।
ਹੋਏ ਨਾ ਜਾਏ ਮਾਤ ਕੋ ਨਾਸਾ।
ਭਾਈ ਮੇਰੇ ਪਿਤਾ ਜੀ ਬਾਬਾ ਆਦਮ ਜੀ ਪਹਿਲਾਂ ਚੜ੍ਹਾਈ ਕਰ ਚੁੱਕੇ ਨੇ, ਜਿਸ ਮਾਂ ਨੇ ਬੜੇ ਲਾਡਾਂ ਨਾਲ ਮੈਨੂੰ ਪਾਲਿਆ ਹੈ, ਮੈਨੂੰ ਇਸ ਯੋਗ ਬਣਾਇਆ ਹੈ, ਕਿਧਰੇ ਉਹ ਵੀ ਪਿਆਸੀ ਨਾ ਮਰ ਜਾਵੇ।
ਕਹਿਓ ਤਬ ਹੀ ਬੈਠੇ ਤਰ ਤਰੇ।
ਭਾਈ ਭਗਤੂ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਇਉਂ ਕਰੋ, ਤੁਸੀਂ ਇੱਥੇ ਕਿਸੇ ਬਿਰਛ ਦੀ ਹੇਠਾਂ ਛਾਵੇਂ ਬੈਠ ਜਾਓ।
ਮੈਂ ਅਬ ਜਾਉ ਉਤਾਇਲ ਕਰੇ।
ਮੈਂ ਬਹੁਤ ਉਤਾਇਲ ਦਾ ਅਰਥ ਵੀ ਕਾਹਲੀ ਕਰਕੇ ਦੌੜ ਕੇ ਜਾਵਾਂਗਾ।
ਗ੍ਰਾਮ ਵਿਖੇ ਧਿਆਨ ਵਨੀਰ।
ਇੱਥੇ ਜਿਹੜਾ ਵੀ ਪਿੰਡ ਨੇੜੇ ਹੋਇਆ ਤੇ ਮੈਂ ਉੱਥੋਂ ਤੁਹਾਡੇ ਲਈ ਜਲ ਲੈ ਕੇ ਆਵਾਂਗਾ।
ਤਾਵਤ ਟਿਕੋ ਧਾਰੇ ਔਰ ਧੀਰ।
ਉਹਨਾਂ ਚਿਰ ਮਨ ਵਿੱਚ ਧੀਰਜ ਧਾਰਨ ਕਰਕੇ ਤੁਸੀਂ ਇੱਥੇ ਆਰਾਮ ਦੇ ਨਾਲ ਬੈਠੋ।
ਮਮ ਪੀਸੇ ਤ੍ਰਿਖਾ ਮਹਾਨਾ।
ਨਾਲ ਦੀ ਨਾਲ ਭਾਈ ਭਗਤੂ ਜੀ ਕਹਿਣ ਲੱਗੇ, ਮਾਤਾ ਜੀ ਜੇ ਕਿਸੇ ਕਾਰਨ ਤੁਹਾਨੂੰ ਤਕਲੀਫ ਹੋਵੇ ਜਾਂ ਉਖਿਆਈ ਮਹਿਸੂਸ ਹੋਵੇ, ਕਿਉਂਕਿ 4 ਕੋਹ ਤੁਰ ਕੇ ਜਾਣਾ ਵਾਪਸ ਮੁੜਨਾ ਕਰੀਬ ਕਰੀਬ ਵੀ 2 ਘੰਟੇ ਲੱਗ ਹੀ ਜਾਂਦੇ ਨੇ, 8 ਮੀਲ ਜਾਂਦੇ ਆ। ਤੇ ਹੁਣ ਕਹਿਣ ਲੱਗੇ, ਮਾਤਾ ਜੀ ਜੇ ਕੋਈ ਬਹੁਤੀ ਮਜਬੂਰੀ ਬੇਬਸੀ ਹੋ ਜਾਵੇ।
ਲਖੇ ਕੇ ਹੋਤ ਪ੍ਰਾਣ ਕੀ ਹਨ।
ਪਰ ਜਦੋਂ ਐਨ ਸਿਰ ਧੜ ਦੀ ਬਾਜੀ ਲੱਗ ਜਾਵੇ, ਤੁਹਾਨੂੰ ਇਉਂ ਪ੍ਰਤੀਤ ਹੋਵੇ ਹੁਣ ਮੈਂ ਮਰ ਰਹੀ ਹਾਂ,
ਤੋ ਇਸ ਥਲ ਮੈਂ ਸੂਕੋ ਤਾਲ।
ਤਾਂ ਉਹ ਵੇਖੋ ਸਾਹਮਣੇ ਇੱਕ ਇੱਥੇ ਕੋਈ ਤਲਾਬ ਸਰੋਵਰ ਸੁੱਕਿਆ ਹੋਇਆ ਹੈ।
ਲੋ ਸਟ ਕੋ ਉਠਾਏ ਤਤਕਾਲ।
ਭਾਈ ਭਗਤੂ ਜੀ ਕਹਿਣ ਲੱਗੇ, ਮਾਤਾ ਜੀ ਜੇ ਮੇਰੇ ਜਾਣ ਦੇ ਪਿੱਛੋਂ ਤੁਹਾਡੀ ਜ਼ਿਆਦਾ ਮਜਬੂਰੀ ਹੋਈ, ਫਿਰ ਤੁਸੀਂ ਉਸ ਸੁੱਕੇ ਸਰੋਵਰ ਦੇ ਵਿੱਚੋਂ ਇੱਕ ਜਿਹੜੀ ਢੀਮ ਹੈ ਤੇ ਇੱਕ ਉਹ ਜਿਹੜਾ ਕੱਚਾ ਕੋਈ ਰੋੜਾ ਹੈ, ਉਸ ਢੀਮ ਨੂੰ ਪਾਸੇ ਚੁੱਕ ਦੇਣਾ।
ਤੈ ਤੇ ਜਲ ਕੋ ਪੀਵਣ ਕੀਜਾ।
ਉੱਥੋਂ ਪਾਣੀ ਨਿਕਲੇਗਾ ਤੇ ਤੁਸੀਂ ਲੋੜ ਅਨੁਸਾਰ ਜਲ ਛਕ ਲੈਣਾ, ਪਿਆਸ ਬੁਝਾ ਲੈਣੀ।
ਪ੍ਰਾਣ ਬਚਾਏ ਆਪਣੇ ਲੀਜੈ।
ਭਾਈ ਭਗਤੂ ਜੀ ਜਾਂਦੇ ਜਾਂਦੇ ਇਹ ਗੱਲ ਕਹਿ ਗਏ, ਮਾਤਾ ਜੀ ਜੇ ਜ਼ਿਆਦਾ ਮਜਬੂਰੀ ਹੋਈ ਫਿਰ ਆ ਕੱਚੇ ਤਲਾਬ ਵਿੱਚੋਂ ਢੀਮ ਚੱਕਿਓ, ਹੇਠੋਂ ਜਲ ਦਾ ਸੋਮਾ ਨਿਕਲੇਗਾ, ਤੁਸੀਂ ਜਲ ਛਕ ਲੈਣਾ।
ਉਨ ਸੋ ਲੋਸਟ ਤਾਂ ਟਿਕਾਵੋ।
ਇਸ ਤਰ੍ਹਾਂ ਆਪਣੇ ਪ੍ਰਾਣ ਬਚਾ ਲੈਣੇ ਤੇ ਫਿਰ ਉਹੀ ਟੀਮ ਰੋੜਾ ਜਿੱਥੋਂ ਚੱਕਿਆ ਹੋਵੇ ਫਿਰ ਉੱਥੇ ਟਿਕਾ ਦੇਣਾ, ਉੱਥੇ ਰੱਖ ਦੇਣਾ।
ਮੈਂ ਦੂਸਰ ਕੇ ਨਿਕਟ ਜਨਾਵੋ।
ਕਹਿਣ ਲੱਗੇ ਭਾਈ ਭਗਤੂ ਜੀ, ਮਾਤਾ ਜੀ ਕਿਸੇ ਹੋਰ ਨੂੰ ਨਹੀਂ ਦੱਸਣੀ ਇਹ ਗੱਲ, ਇਹ ਬਸ ਮੇਰੀ ਤੇ ਮਾਂ ਪੁੱਤ ਦੀ ਗੱਲ ਹੈ, ਮੈਂ ਤੁਹਾਡੀ ਸੇਵਾ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ ਹਾਂ।
ਆਪਣ ਮਾਤ ਕੋ ਇਮ ਸਮਝਾਏ।
ਭਾਈ ਭਗਤੂ ਜੀ ਆਪਣੀ ਮਾਤਾ ਜੀ ਨੂੰ ਸਾਰੀ ਗੱਲ ਸਮਝਾ ਗਏ ਹਨ।
ਚੱਲੇ ਉਹ ਗ੍ਰਾਮ ਕੋ ਜਲ ਹਿਤ ਧਾਏ।
ਉਧਰ ਆਪ ਵੀ ਦੂਸਰੇ ਪਾਸੇ ਜਲ ਲੈਣ ਵਾਸਤੇ ਪਿੰਡ ਵੱਲ ਨੂੰ ਚਲੇ ਗਏ।
ਜਬ ਭਗਤੂ ਕਰ ਬੇਗ ਪਧਾਰਾ।
ਉਧਰ ਭਾਈ ਭਗਤੂ ਜੀ ਮਾਤਾ ਜੀ ਨੂੰ ਬਾਹਰ ਛਾਵੇਂ ਬਿਠਾ ਕੇ ਆਪ ਜਲ ਲੈਣ ਵਾਸਤੇ ਚਲੇ ਗਏ।
ਭਾਈ ਤ੍ਰਿਖਾ ਤੁਰਖੇਤ ਮਝਾਰਾ।
ਗਰਮੀ ਜ਼ਿਆਦਾ ਸੀ, ਇਸ ਲਈ ਮਾਤਾ ਨੂੰ ਬਹੁਤ ਹੀ ਪਿਆਸ ਲੱਗੀ ਤੇ ਬਹੁਤਾ ਹੀ ਕਸ਼ਟ ਹੋਇਆ।
ਰਹਿਓ ਗਯੋ ਨਾ ਚੱਲ ਤਿਸ ਥਾਨ।
ਉਸ ਵੇਲੇ ਮਾਤਾ ਤੋਂ ਬਹੁਤਾ ਚਿਰ ਪਾਣੀ ਦੀ ਇੰਤਜ਼ਾਰ ਨਾ ਹੋਈ, ਜਿੱਥੇ ਉਹ ਸੁੱਕਾ ਸਰੋਵਰ ਸੀ ਉੱਥੇ ਚਲੀ ਗਈ।
ਏਕ ਉਖਾਰਿਓ ਲੁਸਤ ਮਹਾਨ।
ਭਾਈ ਭਗਤੂ ਜੀ ਨੇ ਆਖਿਆ ਸੀ, ਓਹਨੇ ਜਾ ਕੇ ਓਥੋਂ ਇੱਕ ਉਪਰੋਂ ਜਿਹੜਾ ਖਲੀਪੜ ਜਿਹਾ ਢੀਮ ਸੀ ਓਹਨੂੰ ਚੱਕਿਆ।
ਭੀਮ ਉਖਾਰ ਕੇ ਬਾਹਰ ਪਿਖਿਓ, ਬਿਨ ਮੈਲ ਕੇ ਸੀਤਲ ਹੈ ਸਮਦਾਈ।
ਤਾਂ ਮਾਤਾ ਹੈਰਾਨ ਹੋ ਗਈ ਕੀ ਵੇਖਦੀ ਹੈ, ਜਦੋਂ ਓਹਨੇ ਉਤੋਂ ਢੀਮ ਖਲੀਪੜ ਜਿਹਾ ਚੱਕਿਆ ਤੇ ਉਸ ਵੇਲੇ ਹੇਠੋਂ ਪਾਣੀ ਦਾ ਸੋਮਾ ਫੁੱਟਿਆ ਤੇ ਬਹੁਤ ਨਿਰਮਲ ਤੇ ਬਹੁਤ ਠੰਡਾ ਜਲ ਹੈ।
ਹੋਏ ਗਈ ਸੋ ਪ੍ਰਸੰਨ ਤਵੈ ਨਿਜ ਹੱਥ ਮਿਲਾਏ ਪਿਓ ਜਲ ਮਾਈ।
ਜਦੋਂ ਮਾਤਾ ਨੇ ਦੇਖਿਆ ਵੀ ਹੁਣ ਤੇ ਨਵਾਂ ਚਸ਼ਮਾ ਫੁੱਟ ਪਿਆ ਹੈ, ਬਹੁਤ ਖੁਸ਼ ਹੋਈ। ਆਪਣੇ ਦੋਵੇਂ ਹੱਥ ਮਿਲਾ ਕੇ ਪਾਪ ਬੁੱਕ ਭਰ ਭਰ ਕੇ ਮਾਤਾ ਜੀ ਨੇ ਪ੍ਰੇਮ ਦੇ ਨਾਲ ਜਲ ਛਕਿਆ ਹੈ।
ਮਾਰਗ ਕੇ ਸ਼ਰਮ ਕੋ ਨਿਵਾਰਨ ਜੋ ਜਬ ਕੀਨ ਮਿਟੀ ਤਪਤਾਈ।
ਮਾਤਾ ਜੀ ਨੇ ਜਿੰਨੀ ਵੀ ਰਸਤੇ ਦੀ ਥਕਾਵਟ ਸੀ ਉਸਨੂੰ ਦੂਰ ਕਰਨ ਦੇ ਲਈ ਜਲ ਛਕਿਆ ਹੈ ਤੇ ਨਾਲ ਜਿੰਨੀ ਤਪਸ਼ ਸੀ ਪੰਜ ਇਸ਼ਨਾਨਾਂ ਵੀ ਕੀਤਾ, ਆਪਣੀ ਤਪਸ਼ ਵੀ ਦੂਰ ਕਰ ਲਈ।
ਚੀਰ ਫਖਾਰਤ ਨਾ ਦੇ ਉਠਾਏ ਨਿਚੋਰ ਕਹਿ ਹੋਏ ਰਹੀ ਸਤਲਾਈ।
ਫਿਰ ਅਖੀਰ ਤੇ ਮਾਤਾ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਕੁੱਝ ਮੈਂ ਬਸਤਰੀ ਧੋ ਲਵਾਂ। ਉਸੇ ਜਲ ਦੇ ਨਾਲ ਮਾਤਾ ਬਸਤਰ ਧੋਣ ਲੱਗ ਪਈ ਤੇ ਨਾਲ ਇਹ ਨਿਚੋੜਦੀ ਹੈ ਬਸਤਰ ਧੋ ਕੇ, ਕਿਉਂਕਿ ਗਰਮੀ 'ਚ ਕਈ ਵਾਰੀ ਆਪਾਂ ਬਸਤਰ ਗਿੱਲੇ ਕਰਕੇ ਸਰੀਰ 'ਤੇ ਲੈ ਲੈਂਦੇ ਹਾਂ ਜਾਂ ਓੜ ਲੈਂਦੇ ਹਾਂ ਵੀ ਫਿਰ ਉਹ ਠੰਡਕ ਮਹਿਸੂਸ ਹੋਵੇ। ਉਹ ਮਾਤਾ ਜੀ ਨੇ ਇਸ ਤਰ੍ਹਾਂ ਪੰਜ ਇਸ਼ਨਾਨਾਂ ਵੀ ਕੀਤਾ ਤੇ ਬਸਤਰ ਧੋ ਕੇ ਤੇ ਉਹਨਾਂ ਨੂੰ ਨਚੋੜ ਕੇ ਤੇ ਐਨ ਸ਼ਾਂਤ ਹੋ ਕੇ ਬੈਠ ਗਈ ਹੈ।
ਭੇਡ ਅਜਾਨ ਚਰਾਵਤ ਬ੍ਰਿੰਦਨ ਆਏ ਗਏ ਤਾਂ ਏਕ ਅਯਾਲੀ।
ਮਾਤਾ ਜੀ ਨੇ ਇਸ ਤਰ੍ਹਾਂ ਪਹਿਲਾਂ ਜਲ ਛਕਿਆ, ਫਿਰ ਪੰਜ ਇਸ਼ਨਾਨਾਂ ਕੀਤਾ, ਬਸਤਰ ਧੋਤੇ ਨੇ, ਉਹਨੇ ਸਮੇਂ ਤੱਕ ਕੋਈ ਅਜਾਲੀ ਭੇਡਾਂ ਬੱਕਰੀਆਂ ਚਾਰਨ ਵਾਲਾ ਉਹ ਅਜਾਲੀ ਉੱਥੇ ਆ ਗਿਆ ਹੈ।
ਨੀਰ ਅਸ਼ਾਦਨ ਕੀਨ ਨਹੀਂ ਨਿਜ ਤਾਤ ਕੀ ਬਾਤ ਨਾ ਚੀਤ ਸੰਭਾਲੀ।
ਲੋ ਮਾਤਾ ਵਿਚਾਰੀ ਭੋਲੀ ਭਾਲੀ ਸੀ, ਉਹ ਭੋਲੀ ਗਈ ਜੋ ਭਗਤੂ ਜੀ ਕਹਿ ਕੇ ਗਏ ਸਨ। ਮਾਤਾ ਤੂੰ ਆਪਣਾ ਜਲ ਛਕ ਕੇ ਫਿਰ ਉੱਤੇ ਟੀਮ ਰੱਖ ਦੇਵੀ ਤੇ ਜਲ ਦਾ ਸੋਮਾ ਬੰਦ ਹੋ ਜਾਵੇਗਾ, ਕਿਸੇ ਨੂੰ ਪਤਾ ਨਾ ਲੱਗੇ। ਪਰ ਮਾਤਾ ਇਹ ਗੱਲ ਪਾਣੀ ਨੂੰ ਢੱਕਣਾ ਭੋਲੀ ਗਈ ਤੇ ਬਸ ਉਸੇ ਤਰ੍ਹਾਂ ਹੀ ਉਹ ਬੱਕਰੀਆਂ ਆ ਗਈਆਂ ਤੇ ਉਹਨਾਂ ਨੂੰ ਵੇਖ ਕੇ ਤੇ ਮਾਤਾ ਜੀ ਉਹ ਆਪਣੇ ਪੁੱਤਰ ਦੀ ਗੱਲ ਕਹਿਣੀ ਭੁੱਲ ਗਈ।
ਭੁੱਲ ਗਈ ਤੈ ਬੈਠ ਰਹੀ ਨਹਿ ਰੀਤ ਨਹੀਂ ਬਿਤਾਵ ਨਵਾਲੀ।
ਲੋ ਉਹ ਜਿਹੜੀ ਗੱਲ ਸੀ ਭਾਈ ਭਗਤੂ ਜੀ ਨੇ ਆਖੀ ਉਹ ਹੁਣ ਮਾਤਾ ਬਿਲਕੁਲ ਭੁੱਲ ਚੁੱਕੀ ਹੈ ਵੀ ਇਹਨੂੰ ਪ੍ਰਗਟ ਨਾ ਕਰੀ ਤੇ ਇਹ ਗੱਲ ਮਾਤਾ ਜੀ ਨੂੰ ਯਾਦ ਹੀ ਨਹੀਂ ਰਹੀ।
ਪਾਦਪ ਛਾਏ ਮੈਂ ਪੂਤ ਉਡੀਕਤ ਪੂਤ ਮਤੀ ਗੁਣ ਗਿਆਨ ਕਿਨਾਲੀ।
ਮਾਤਾ ਜੀ ਬਹੁਤ ਸੇਵਾ ਭਾਵਨਾ ਵਾਲੇ ਸਨ, ਵਿਸ਼ ਦੀ ਛਾਂ ਹੇਠਾਂ ਪੁੱਤਰ ਦੀ ਉਡੀਕ ਕਰ ਰਹੀ ਹੈ, ਬਹੁਤ ਪਵਿੱਤਰ ਸ਼ੁੱਧ ਬੁੱਧੀ ਵਾਲੇ ਗੁਣਾਂ ਤੇ ਗਿਆਨ ਦੇ ਸੰਯੋਗ ਸਨ ਮਾਤਾ ਜੀ।
ਬਰਿੰਦ ਅਜਾ ਜਲ ਕੋ ਪਹਿਚਾਣ ਕੇ ਪੀਵਣ ਹਿਤ ਤਵੈ ਉਤਲਾਈ।
ਜਦੋਂ ਉੱਥੇ ਪਾਣੀ ਵਗਦਾ ਦੇਖਿਆ ਬਹੁਤ ਸਾਰੀਆਂ ਭੇਡਾਂ ਬੱਕਰੀਆਂ, ਕਿਉਂਕਿ ਪਿਆਸ ਉਹਨਾਂ ਨੂੰ ਵੀ ਲੱਗਦੀ ਹੈ, ਉਹ ਦੌੜ ਕੇ ਪਾਣੀ ਵਾਲੇ ਪਾਸੇ ਆ ਗਈਆਂ।
ਏਕ ਅਯਾਲ ਵਿਸਾਲ ਹਿਰਦੈ ਬਿਸਮਾਦ ਭਇਓ ਕੁਛ ਜਾਣੀ ਨਾ ਜਾਈ।
ਉਹ ਅਜਾਲੀ ਉਸ ਪਾਸੇ ਰੋਜ਼ ਹੀ ਭੇਡਾਂ ਬੱਕਰੀਆਂ ਚਰਾਉਣ ਵਾਸਤੇ ਆਉਂਦਾ ਸੀ, ਪਰ ਜਦੋਂ ਉਸਨੇ ਦੇਖਿਆ ਬਈ ਇਹ ਪਾਣੀ ਕਿੱਥੋਂ ਅੱਜ ਤਾਜ਼ਾ ਝਰਨਾ ਫੁੱਟ ਪਿਆ ਹੈ, ਅੱਗੇ ਤੇ ਕਦੇ ਮੈਂ ਵੇਖਿਆ ਨਹੀਂ। ਉਹ ਅਜਾਲੀ ਜਦੋਂ ਪਾਣੀ ਨੂੰ ਵੇਖ ਕੇ ਮਨ ਵਿੱਚ ਹੈਰਾਨ ਰਹਿ ਗਿਆ।
ਦੂਰ ਲੱਗੇ ਨਾ ਇਹਾਂ ਕਿਤ ਗ੍ਰਾਮ ਉਜਾਰ ਮਹਾਂ ਜਿਸ ਕੇ ਚਹੁਕਾਈ।
ਉਹ ਥਾਂ ਹੈ ਇੱਥੇ ਨਾ ਤੇ ਨੇੜੇ ਕੋਈ ਪਿੰਡ ਹੀ ਹੈ ਤੇ ਉਜਾੜ ਹੀ ਉਜਾੜ ਹੈ, ਜੰਗਲ ਹੀ ਜੰਗਲ ਹੈ, ਬੀਆ ਬਾਨ ਹੈ ਚਾਰ ਸਪੇਰੇ।
ਆਵਤ ਨੀਤ ਬਲੋਕਤ ਮੈਂ ਸਭ ਸੂਕਿਓ ਪਰਿਓ ਜਲ ਨਾ ਕਿਸ ਥਾਈ।
ਮੈਂ ਇਸ ਪਾਸੇ ਰੋਜ਼ ਆਉਣਾ ਹਾਂ ਤੇ ਮੈਂ ਅੱਖੀਂ ਵੇਖਦਾ ਹਾਂ ਇੱਥੇ ਸਾਰੇ ਥਾਵਾਂ ਤੇ ਪਾਣੀ ਸੁੱਕਿਆ ਹੋਇਆ, ਕਿਉਂਕਿ ਗਰਮੀ ਦੇ ਮਹੀਨੇ ਅਕਸਰ ਜਿਹੜੇ ਛੱਪੜਾਂ ਦੇ ਤਲਾਵਾਂ ਦੇ ਪਾਣੀ ਸੁੱਕ ਹੀ ਜਾਂਦੇ ਨੇ ਤੇ ਜੇ ਮੀਂਹ ਪੈ ਜਾਵੇ ਫਿਰ ਵੱਖਰੀ ਗੱਲ ਹੈ। ਪਰ ਉਹ ਕਹਿੰਦੇ ਹਲੇ ਮੀਂਹ ਵੀ ਨੀ ਪਿਆ ਤੇ ਪਾਣੀ ਕਿੱਥੋਂ ਆ ਗਿਆ ਹੈ।
ਜੇਠ ਹੈ ਮਾਸ ਮਹਾ ਰੁੱਤ ਗਰੀਖਮ ਸੂਕ ਗਏ ਜਲ ਕੇ ਥਲ ਸਾਰੇ।
ਜਾਲੀ ਮੰਦੇ ਵੀ ਸੋਚਦਾ ਹੈ, ਕਹਿੰਦਾ ਜੇਠ ਦਾ ਮਹੀਨਾ ਹੈ, ਗਰਮੀ ਦੀ ਰੁੱਤ ਹੈ, ਜਿੰਨੇ ਵੀ ਪਾਣੀ ਵਾਲੇ ਥਾਂ ਨੇ, ਕੋਈ ਤਲਾਅ ਨੇ, ਛੱਪੜ ਨੇ, ਸਰੋਵਰ ਨੇ, ਉਹ ਸੁੱਕ ਗਏ ਹਨ।
ਮੇਘ ਨਹੀਂ ਬਰਖਿਓ ਇਤ ਦੇਸ ਕਹੂੰ ਬਿਨ ਕੂਪ ਤੇ ਨਾਹੀਂ ਨਿਹਾਰ।
ਇੱਥੇ ਹਾਲੇ ਬੱਦਲ ਤੇ ਵਰਸਿਆ ਨੀ, ਮੀਂਹ ਤੇ ਪੈਣ ਨੀ ਲੱਗਿਆ, ਮੌਨਸੂਨ ਤੇ ਆਈ ਨਹੀਂ ਹੈ, ਤੇ ਬਿਨਾਂ ਖੂਹਾਂ ਤੋਂ ਹੋਰ ਕਿਧਰੇ ਵੀ ਪਾਣੀ ਦਿਖਾਈ ਨਹੀਂ ਦਿੰਦਾ।
ਕਾਰਨ ਕੌਣ ਤੇ ਸੁੰਦਰ ਨੀਰ ਇਹਾ ਪ੍ਰਗਟਿਓ ਮਲਹੀਨ ਬਿਥਾਰੇ।
ਇੱਥੇ ਕੀ ਕਾਰਨ ਹੈ ਇਹਨਾਂ ਸੋਹਣਾ ਨਿਰਮਲ ਜਲ ਵੀ ਇੱਥੇ ਪ੍ਰਗਟ ਹੋਇਆ ਹੈ? ਕਿਉਂਕਿ ਮਾਤਾ ਹੁਣ ਉਹ ਜਿਹੜਾ ਨਵਾਂ ਝਰਨਾ ਸੋਮਾ ਫੁੱਟਿਆ ਸੀ ਉਹਨੂੰ ਬੰਦ ਕਰਨਾ ਭੁੱਲ ਗਈ ਤੇ ਲਗਾਤਾਰ ਪਾਣੀ ਵਗਦਾ ਗਿਆ ਵਗਦਾ ਗਿਆ, ਔਰ ਉੱਥੇ ਬਹੁਤ ਸਾਰਾ ਪਾਣੀ ਦਾ ਤਲਾਅ ਭਰ ਗਿਆ ਹੈ। ਹੁਣ ਉਸ ਬੜੇ ਸਾਫ ਨਿਰਮਲ ਜਲ ਨੂੰ ਵੇਖ ਵੇਖ ਕੇ ਅਜਾਲੀ ਬਹੁਤ ਹੈਰਾਨ ਹੋ ਰਿਹਾ ਹੈ।
ਜਿਉਂ ਸਲਤਾ ਚਲਤਾ ਸੋ ਪ੍ਰਵਾਹ ਤਥਾ ਇਸ ਥਾਂ ਪਿਖਿਓ ਸੁਖਕਾਰੇ।
ਉਹ ਅਜਾਲੀ ਸੋਚਦਾ ਹੈ, ਕਹਿੰਦਾ ਵੀ ਜਿਵੇਂ ਕਿਸੇ ਦਰਿਆ ਦਾ ਪਾਣੀ, ਨਹਿਰ ਦਾ ਪਾਣੀ, ਚਲਦਾ ਪਾਣੀ ਬੜਾ ਸਾਫ਼ ਹੁੰਦਾ ਹੈ, ਤੇ ਮੈਂ ਇਸ ਥਾਂ ਤੇ ਉਸ ਤਰ੍ਹਾਂ ਦਾ ਤਾਜ਼ਾ ਤੇ ਸ਼ੁੱਧ ਜਲ ਵੇਖ ਰਿਹਾ, ਕਿੱਥੋਂ ਆ ਗਿਆ? ਇਸ ਗੱਲ ਦੀ ਸਮਝ ਨਹੀਂ ਆ ਰਹੀ।
ਸੂਕਤ ਚੀਰ ਨਿਹਾਰ ਨਕੀਨ ਪਿਖੀ ਬਿਰਦਾ ਇੱਕ ਪਾਸ ਹੈ ਮਾਈ।
ਫਿਰ ਉਸਨੇ ਇੱਧਰ ਉੱਧਰ ਵੇਖਿਆ ਤਾਂ ਕੀ ਵੇਖਦਾ ਹੈ ਵੀ ਉਹ ਕੋਈ ਬਸਤਰ ਸੁੱਕਣੇ ਪਾਏ ਹੋਏ ਨੇ ਤੇ ਉਹ ਬਸਤਰਾਂ ਤੇ ਨਿਗਾਹ ਚਲੀ ਗਈ। ਫਿਰ ਨੇੜੇ ਦੇਖਿਆ ਜਾ ਕੇ ਇੱਕ ਬਿਰਧ ਮਾਤਾ ਬੈਠੀ ਹੈ।
ਜਾਏ ਸਮੀਪ ਆਲ ਤਦੇ ਪੂਛਤ ਭਾ ਮਤ ਸੋ ਬਿਸਮਾਈ।
ਲੋ ਹੁਣ ਉੱਥੇ ਬਸਤਰ ਸੁੱਕ ਰਹੇ ਸਨ ਤੇ ਇਹ ਅਜਾਲੀ ਮਾਤਾ ਦੇ ਕੋਲ ਚਲਿਆ ਗਿਆ ਤੇ ਬਹੁਤ ਹੈਰਾਨ ਹੋ ਕੇ ਤੇ ਉਸ ਮਾਤਾ ਨੂੰ ਜਾ ਕੇ ਪੁੱਛਣ ਲੱਗਿਆ, ਕਹਿੰਦਾ ਮਾਤਾ ਮੇਰੀ ਤੇ ਬੁੱਧੀ ਬਹੁਤ ਚਕਰਤ ਹੋ ਗਈ ਹੈ।
ਵੀਰ ਕਹੂ ਨਹਿ ਤੀਰ ਹੋ ਤੋ ਇਸ ਰੀਤ ਹਾਂ ਇਤਨੋ ਬਿਧਤਾਈ।
ਇੱਥੇ ਤੇ ਨੇੜੇ ਤੇੜੇ ਕਿਧਰੇ ਵੀ ਪਾਣੀ ਦੀ ਕੋਈ ਵੀ ਗੁੰਜਾਇਸ਼ ਨਹੀਂ ਸੀ, ਪਰ ਇਨਾ ਪਾਣੀ ਸ਼ੁੱਧ ਤੇ ਨਿਰਮਲ ਜਲ ਤਾਜ਼ਾ ਕਿੱਥੋਂ ਆ ਗਿਆ ਹੈ?
ਕੀਨ ਸਨਾਨ ਤੇ ਪਾਣ ਕਰਿਓ ਕੁਛ ਜਾਣਤ ਹੈ ਮੁਝ ਦੇਹੋ ਬਤਾਈ।
ਦੇਖੋ ਤੁਸਾਂ ਜਲ ਛਕਿਆ ਵੀ ਹੋਣਾ, ਇਸ਼ਨਾਨ ਵੀ ਕੀਤਾ ਲੱਗਦਾ। ਮਾਤਾ ਜੀ ਜੇ ਤੁਹਾਨੂੰ ਪਤਾ ਕਿ ਜਲ ਕਿਵੇਂ ਆਇਆ, ਕਿੱਥੋਂ ਆਇਆ, ਕਿਸ ਨੇ ਲਿਆਂਦਾ ਤਾਂ ਮੈਨੂੰ ਦੱਸ ਦਿਓ।
ਆਪਣੇ ਬਿਰਤਾਂਤ ਕੋ ਬਤਾਏ ਦੀਨੋ ਤਿਸੀ ਪਾਸ, ਮੇਰੋ ਪੁੱਤਰ ਭਗਤੂ ਹੈ ਆਏ ਪੰਥ ਚਾਲ ਤੇ।
ਸੁਣ ਕੇ ਮਾਤਾ ਕਹਿਣ ਲੱਗੀ, ਲੈ ਮੈਂ ਤੈਨੂੰ ਸਾਰਾ ਪ੍ਰਸੰਗ ਦੱਸਦੀ ਹਾਂ ਵੀ ਮੇਰਾ ਪੁੱਤਰ ਹੈ ਭਾਈ ਭਗਤੂ, ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆ ਰਹੇ ਸੀ, ਰਸਤੇ ਵਿੱਚ ਚਲਦਿਆਂ ਚਲਦਿਆਂ ਮੈਂ ਥੱਕ ਗਈ।
ਭਈ ਮੈਂ ਤ੍ਰਿਖਾਤੁਰ ਬਿਠਾਏ ਕਰ ਗਯੋ ਗਰਾਮ, ਐਸੇ ਕਹਿਓ ਮੋਕੋ ਪ੍ਰਾਣ ਹਾਨ ਹੈ।
ਲਓ ਇਹ ਕਹਿੰਦੇ ਵੀ ਮੈਨੂੰ ਇੱਥੇ ਬਿਠਾ ਕੇ ਮੇਰਾ ਪੁੱਤਰ ਭਾਈ ਭਗਤੂ ਚਲਿਆ ਗਿਆ ਤੇ ਮੈਨੂੰ ਬੜੀ ਪਿਆਸ ਲੱਗੀ ਹੋਈ ਸੀ ਤੇ ਕਹਿਣ ਲੱਗਾ ਮੈਂ ਜਾ ਕੇ ਤੇਰੇ ਲਈ ਪਾਣੀ ਲੈ ਕੇ ਆਉਣਾ ਹਾਂ। ਇੰਨੀ ਗੱਲ ਕਹਿ ਕੇ ਤੇ ਫਿਰ ਉਹ ਪ੍ਰਾਣ ਹਾਨ ਹੋਇਆ ਬੇਹਾਲ ਤੇ। ਤੇ ਮੈਨੂੰ ਕਹਿਣ ਲੱਗਾ ਜੇ ਤੈਨੂੰ ਬਹੁਤੀ ਮਜਬੂਰੀ ਹੋਈ, ਤੈਨੂੰ ਇਉਂ ਲੱਗਿਆ ਮੇਰੀ ਜਾਨ ਨਿਕਲਣ ਲੱਗੀ ਹੈ, ਤੇ ਫਿਰ ਤੂੰ ਇੱਥੋਂ ਆ ਕੱਚੇ ਸਰੋਵਰ ਚੋਂ ਟੀਮ ਚੁੱਕ ਲਵੀਂ ਤੇ ਪਾਣੀ ਨਿਕਲ ਆਵੇਗਾ, ਪਾਣੀ ਪੀ ਕੇ ਫਿਰ ਉਸੇ ਤਰ੍ਹਾਂ ਟੀਮ ਰੱਖ ਦੇਵੀਂ, ਚੱਲ ਤੇਰੀ ਜਾਨ ਬਚ ਜਾਵੇ। ਇਸ ਢੰਗ ਦੇ ਨਾਲ ਮੈਨੂੰ ਗੱਲ ਕਹਿ ਕੇ ਚਲਿਆ ਗਿਆ ਸੀ।
ਲੋਸ ਤੇ ਉਠਾਏ ਜਲ ਨਿਜ ਨਿਜ ਪਾਣ ਕਰ, ਪੀਛੇ ਤੋਂ ਪਪਾਸਾ ਬਹੁਤ ਤਪਤ ਵਿਸਾਲ ਤੇ।
ਤੇਰਾ ਪੁੱਤਰ ਮੈਨੂੰ ਇਹ ਗੱਲ ਆਖ ਗਿਆ ਸੀ, ਮੈਂ ਤੇਰੇ ਲਈ ਜਲ ਲੈਣ ਵਾਸਤੇ ਜਾ ਰਿਹਾ, ਪਰ ਜੇ ਬਹੁਤ ਹੀ ਮੁਸ਼ਕਲ ਹੋਈ ਇੱਥੋਂ ਲੋਸ਼ ਦਾ ਅਰਥ ਹੈ ਵੀ ਉੱਤੋਂ ਖਲੇਪਟ ਜਾ ਚੱਕ ਦੇਈਂ, ਸੁੱਕੀ ਮਿੱਟੀ ਦੀ ਟੀਮ ਪਾਸੇ ਹਟਾ ਦੇਵੀਂ ਤੇ ਤੂੰ ਜਲ ਛੱਕ ਲਵੀਂ, ਪਿੱਛੋਂ ਫਿਰ ਉਸੇ ਤਰ੍ਹਾਂ ਹੀ ਤੇ ਰੱਖ ਦੇਵੀਂ। ਮੈਨੂੰ ਪਿੱਛੋਂ ਬਹੁਤ ਹੀ ਪਿਆਸ ਲੱਗੀ ਤੇ ਬਹੁਤ ਹੀ ਥਕਾਵਟ, ਬਹੁਤ ਹੀ ਗਰਮੀ ਮੈਨੂੰ ਮਹਿਸੂਸ ਹੋਣ ਲੱਗ ਪਈ।
ਹੋਏ ਕੈ ਅਧੀਰ ਮੈਂ ਨਿਕਾਸ ਲੀਨੋ ਨੀਰ ਅਬ, ਪਾਣ ਕਰ ਸੀਰ ਭਇਓ ਦੇਖਿਓ ਸਮਤਾਲ ਤੇ।
ਮੈਂ ਬਾਅਦ ਵਿੱਚ ਘਬਰਾ ਗਈ, ਬਹੁਤ ਹੀ ਪਿਆਸ ਲੱਗੀ ਸੀ, ਥੱਕੀ ਹੋਈ ਸੀ, ਘਬਰਾਹਟ ਪੈਦਾ ਹੋ ਗਈ ਤੇ ਫਿਰ ਮੈਂ ਜਲ ਕੱਢ ਹੀ ਲਿਆ ਤੇ ਹੁਣ ਮੈਂ ਪਾਣੀ ਪੀ ਕੇ ਠੰਡਾ ਜਲ ਛਕ ਕੇ ਤੇ ਹੁਣ ਮੈਂ ਐਨ ਪ੍ਰਸੰਨ ਹੋ ਗਈ ਹਾਂ ਤੇ ਹੁਣ ਇਹ ਜਿਹੜਾ ਪਾਣੀ ਅੱਗੇ ਚੱਲਦਾ ਰਿਹਾ ਲਗਾਤਾਰ ਉਹ ਸਰੋਵਰ ਵਾਂਗੂ ਭਰ ਗਿਆ।
ਜੋ ਭਈ ਇਸ ਪ੍ਰਕਾਰ ਸੁਣ ਗਿਰਾ ਅਜਾਲੀ।
ਲੋ ਜਦੋਂ ਮਾਤਾ ਜੀ ਤੋਂ ਸਾਰੀ ਗੱਲ ਸੁਣੀ ਜਿਹੜਾ ਅਜਾਲੀ ਸੀ ਬਹੁਤ ਮਨ ਵਿੱਚ ਹੈਰਾਨ ਹੋਇਆ।
ਜਾਨੀ ਅੱਜ ਮਤ ਰਿਦੈ ਵਿਸਾਲੀ।
ਕਹਿਣ ਲੱਗਾ ਵੀ ਭਾਈ ਭਗਤੂ ਜੀ ਤੇ ਕੋਈ ਬੜੀ ਤਾਕਤ ਵਾਲੇ ਨੇ, ਕੋਈ ਬੜੀ ਅਜਮਤ ਵਾਲੇ ਨੇ, ਬੜੀ ਸ਼ਕਤੀ ਵਾਲੇ ਮਹਾਂਪੁਰਖ ਹਨ।
ਉਹ ਅਜਾ ਨੀਰ ਤੈ ਸਦਾ।
ਲੋ ਜਿੰਨੀਆਂ ਭੇਡਾਂ ਬੱਕਰੀਆਂ ਇਹਦੇ ਨਾਲ ਆਈਆਂ ਸਨ ਸਭ ਨੇ ਉਥੋਂ ਪਾਣੀ ਪੀਤਾ।
ਪਾਣ ਸਨਾਨ ਕੀਨ ਤਿੰਨ ਤਦ।
ਅਜਾਲੀ ਨੇ ਵੀ ਉਹ ਜਲ ਛਕਿਆ ਤੇ ਨਾਲੇ ਇਸ਼ਨਾਨ ਕੀਤਾ।
ਭਗਤ ਆਏ ਗਏ ਉਹ ਤਿਸ ਕਾਲਾ।
ਉਸ ਵੇਲੇ ਤੱਕ ਭਾਈ ਭਗਤੂ ਜੀ ਵੀ ਵਾਪਸ ਆ ਗਏ।
ਜਲ ਕੀ ਰਚਨਾ ਪਿਖੀ ਵਿਸਾਲਾ।
ਆ ਕੇ ਕੀ ਵੇਖਦੇ ਨੇ ਉੱਤੇ ਤੇ ਸਾਰਾ ਪਾਣੀ ਦਾ ਤਲਾਬ ਭਰਿਆ ਹੋਇਆ ਹੈ।
ਮਾਤਾ ਸਾਥ ਕਹਿਓ ਕਿਆ ਕੀਨਾ।
ਸੁਣ ਕੇ ਭਾਈ ਭਗਤੂ ਜੀ ਮਾਤਾ ਨੂੰ ਕਹਿਣ ਲੱਗੇ, ਮਾਤਾ ਜੀ ਮੈਂ ਤੁਹਾਨੂੰ ਕੀ ਆਖ ਕੇ ਗਿਆ ਸੀ ਤੇ ਤੁਸਾਂ ਇਹ ਕੀ ਕੰਮ ਕਰ ਦਿੱਤਾ ਹੈ।
ਇਹ ਕਰ ਕਿਉਂ ਨਾ ਅਸ਼ਾਦ ਸੋ ਦੀਨਾ।
ਚਲੋ ਜੇ ਤੁਹਾਨੂੰ ਪਾਣੀ ਦੀ ਲੋੜ ਸੀ ਤੁਸੀਂ ਪਾਣੀ ਪੀ ਕੇ ਕਮ ਸੇ ਕਮ ਉਸ ਨੂੰ ਢੱਕ ਤਾਂ ਦਿੰਦੇ, ਬੰਦ ਤਾਂ ਕਰ ਦਿੰਦੇ।
ਕਹਿਣ ਲੱਗੀ ਮੁਝੇ ਅਧਿਕ ਪਿਪਾਸਾ।
ਸੁਣ ਕੇ ਮਾਤਾ ਕਹਿਣ ਲੱਗੀ, ਪੁੱਤਰ ਮੈਨੂੰ ਬਹੁਤੀ ਪਿਆਸ ਲੱਗੀ ਸੀ।
ਇਹ ਸੁੱਧ ਤਉ ਮੈਂ ਨੀਰ ਨਿਕਾਸਾ।
ਜਦੋਂ ਮੇਰੀ ਬਹੁਤੀ ਜਾਨ ਔਖੀ ਹੋਈ ਤਾਂ ਹੀ ਮੈਂ ਇਥੋਂ ਟੀਮ ਚੁੱਕ ਕੇ ਪਾਣੀ ਕੱਢਿਆ।
ਕਰਤ ਸਨਾਨ ਅਜਾ ਬਹੁ ਆਈ।
ਮੈਂ ਪਹਿਲਾਂ ਪਾਣੀ ਪੀਤਾ ਫਿਰ ਮੈਂ ਇਸ਼ਨਾਨ ਕਰਨ ਲੱਗ ਪਈ, ਬਸਤਰ ਧੋਣ ਲੱਗ ਪਈ, ਫਿਰ ਇਹ ਭੇਡਾਂ ਬੱਕਰੀਆਂ ਆ ਗਈਆਂ।
ਪਾਣੀ ਪਾਣ ਕਿਉ ਤ੍ਰਿਪਤਾਈ।
ਇਹ ਵੀ ਰੱਬ ਦੀਆਂ, ਰੱਬ ਦੇ ਜੀਵ ਸਨ, ਇਹਨਾਂ ਨੇ ਵੀ ਪਾਣੀ ਪੀ ਲਿਆ, ਇਹ ਵੀ ਵਿਚਾਰੀਆਂ ਰੱਜ ਗਈਆਂ ਹਨ।
ਨਹੀਂ ਜਾਦ ਮੇਰੇ ਪੁੰਨ ਰਹੇ ਹੋ।
ਫਿਰ ਮਾਤਾ ਕਹਿਣ ਲੱਗੇ, ਪੁੱਤਰ ਵੀ ਮੈਂ ਤੇ ਭੁੱਲ ਹੀ ਗਈ ਤੇਰੀ ਪਿਛਲੀ ਗੱਲ ਵੀ ਉਹਨੂੰ ਢੱਕ ਦੇਵੀ ਤੇ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ।
ਨੀਰ ਛਪਾਵਣ ਜੋ ਤੈ ਕਹਿਓ।
ਜੋ ਤੂੰ ਆਖਿਆ ਸੀ ਜਦੋਂ ਪਾਣੀ ਪੀਣ ਤੋਂ ਬਾਅਦ ਤੂੰ ਇਸ ਨੂੰ ਢੱਕ ਦੇਵੀ, ਉਹ ਗੱਲ ਮੇਰੇ ਦਿਮਾਗ ਚੋਂ ਨਿਕਲ ਗਈ।
ਆਪ ਹੀ ਆਇਓ ਨਿਕਟ ਅਯਾਲੀ।
ਉਸ ਵੇਲੇ ਜਦੋਂ ਮਾਤਾ ਤੇ ਪੁੱਤਰ ਦੀਆਂ ਗੱਲਾਂ ਹੋ ਰਹੀਆਂ ਸਨ ਤੇ ਉਹ ਅਜਾਲੀ ਵੀ ਕੋਲੇ ਆ ਗਿਆ।
ਕੀਨ ਬੰਦਨਾ ਬਿਨੈ ਵਿਸਾਲੀ।
ਉਸਨੇ ਆ ਕੇ ਭਾਈ ਭਗਤੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਨਾਲ ਬੇਨਤੀ ਕਰਨ ਲੱਗਿਆ।
ਸਤਨਾਮ ਤੇ ਦੈ ਉਪਦੇਸਾ।
ਕਹਿਣ ਲੱਗਾ, ਮਹਾਰਾਜ ਤੁਸੀਂ ਮਹਾਂਪੁਰਖੋ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਉਪਦੇਸ਼ ਦਿਓ। ਤਾਂ ਭਾਈ ਭਗਤੂ ਜੀ ਨੇ ਆਖਿਆ, ਚੰਗਾ ਗੁਰਮੁਖਾ ਤੂੰ ਵੀ ਸਤਨਾਮ ਵਾਹਿਗੁਰੂ ਦਾ ਮੂਲ ਮੰਤਰ ਦਾ ਅਭਿਆਸ ਕਰਿਆ ਕਰ।
ਆਏ ਆਪਨੇ ਸਦਨ ਪ੍ਰਵੇਸ਼ਾ।
ਉਸ ਅਜਾਲੀ ਨੂੰ ਸਿੱਖਿਆ ਉਪਦੇਸ਼ ਦੇ ਕੇ ਭਾਈ ਭਗਤੂ ਜੀ ਮਾਲਵੇ ਵਿੱਚ ਆਪਣੇ ਘਰ ਵਿੱਚ ਪਹੁੰਚ ਗਏ ਹਨ।
ਜਾਹਰ ਭਇਓ ਜਗਤ ਮੈਂ ਤਬੈ।
ਇਸ ਘਟਨਾ ਦੇ ਨਾਲ ਭਾਈ ਭਗਤੂ ਜੀ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਹੋ ਗਏ, ਪ੍ਰਸਿੱਧ ਹੋ ਗਏ।
ਕਰਹਿ ਭਗਤ ਭਗਤ ਕੀ ਸਬੈ।
ਜਿੰਨੇ ਵੀ ਮਾਲਵੇ ਦੇ ਲੋਕ ਨੇ ਸਾਰੇ ਭਾਈ ਭਗਤੂ ਜੀ ਦੀ ਸੇਵਾ ਟਹਿਲ ਕਰਦੇ ਹਨ।
ਜੰਗਲ ਕੇ ਜੋ ਗ੍ਰਾਮ ਹੈ ਸਾਰੇ।
ਭਾਈ ਸਾਹਿਬ ਲਿਖਦੇ ਨੇ ਉਸ ਵੇਲੇ ਮਾਲਵੇ ਨੂੰ ਜੰਗਲ ਦੇਸ਼ ਹੀ ਕਹਿੰਦੇ ਸਨ ਕਿਉਂਕਿ ਇੱਥੇ ਪਾਣੀ ਦੀ ਘਾਟ ਸੀ। ਜਿੰਨਾ ਵੀ ਇਹ ਮਾਲਵਾ ਦੇਸ਼ ਸੀ ਜਾਂ ਇਸ ਦੇ ਪਿੰਡ ਸਨ।
ਆਵੇ ਚਰਨ ਕਮਲ ਸਿਰ ਧਾਰੇ।
ਉਹ ਸਾਰੇ ਭਾਈ ਭਗਤੂ ਜੀ ਦੇ ਪਾਸ ਆਉਂਦੇ ਤੇ ਸਾਰੇ ਭਾਈ ਭਗਤੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਦੇ, ਮੱਥਾ ਟੇਕਦੇ।
ਦੇਹੇ ਅਮੰਤ ਅਚਾਏ ਅਹਾਰਾ।
ਪਿੰਡਾਂ ਦੇ ਲੋਕ ਭਾਈ ਭਗਤੂ ਜੀ ਨੂੰ ਇੱਕ ਮਹਾਂਪੁਰਖ ਜਾਣ ਕੇ ਉਹਨਾਂ ਨੂੰ ਨਿਉਂਦੇ ਵੀ ਦਿੰਦੇ ਤੇ ਆਪਣੇ ਘਰਾਂ ਵਿੱਚ ਬੁਲਾ ਕੇ ਉਹਨਾਂ ਨੂੰ ਭੋਜਨ ਛਕਾਇਆ ਕਰਦੇ।
ਪੂਜਾ ਕਰੇ ਅਨੇਕ ਪ੍ਰਕਾਰਾ।
ਅਨੇਕ ਤਰ੍ਹਾਂ ਦੇ ਨਾਲ ਕੋਈ ਮਾਇਆ ਬਸਤਰ ਆਦਿਕ ਭੇਟਾ ਕਰਕੇ ਭਾਈ ਭਗਤੂ ਜੀ ਦਾ ਬੜਾ ਸਤਿਕਾਰ ਕਰਦੇ।
ਸ੍ਰੀ ਗੁਰ ਅਰਜਨ ਜੀ ਜਿਸ ਕਾਲ।
ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ,
ਰਚਨ ਲੱਗੇ ਸ੍ਰੀ ਅੰਮ੍ਰਿਤ ਤਾਲ।
ਜਦੋਂ ਹਜ਼ੂਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ,
ਕਰਤ ਭਇਓ ਤਨ ਮਨ ਤੇ ਕਾਰ।
ਉਸ ਵੇਲੇ ਭਾਈ ਭਗਤੂ ਜੀ ਵੀ ਇਸ ਸੇਵਾ ਦੇ ਵਿੱਚ तत्पर होके लगे सन ते तन करके मन करके धन करके हर प्रकार उन्हां ने सेवा कीती।
सतनाम महलिव एक तार
हमेशा सच्चे नाम दे विच अपनी सुरत नूं हमेशा अठे पैर जोड़ी रख दे हथां दे नाल सेवा ते बस मन दे नाल हर वेले सिमरन करिया कर दे।
मृत का खने ससी से उठावै
लोए भाई भगतू जी जदों सरोवर दी कार सेवा चल रही सी ਜੇ ਜਾਂ ਤੇ ਕਈ ਲੈ ਕੇ ਮਿੱਟੀ ਪੁੱਟਦੇ ਤੇ ਜਾਂ ਫਿਰ ਉਹ ਜੇ ਸੰਗਤ ਤੇ ਲੋੜ ਹੁੰਦੀ ਤੇ ਫਿਰ ਉਹ ਮਿੱਟੀ ਦੀਆਂ ਟੋਕਰੀਆਂ ਸਿਰ ਤੇ ਚੁੱਕ ਚੁੱਕ ਉਹਨਾਂ ਨੂੰ ਬਾਹਰ ਵੀ ਸੁੱਟਿਆ ਕਰਦੇ।
ਵਹਿਰ ਤਾਲ ਤੇ ਦੂਰ ਗਿਰਾਵੇ
ਲੋ ਭਾਈ ਭਗਤੂ ਜੀ ਇਸ ਤਰ੍ਹਾਂ ਪ੍ਰੇਮ ਦੇ ਨਾਲ ਸੇਵਾ ਕਰਦੇ ਹਨ ਤੇ ਜਿਹੜੀ ਸਰੋਵਰ ਦੀ ਮਿੱਟੀ ਹੈ ਕਦੇ ਉਹਨੂੰ ਪੱਟਦੇ ਕਦੇ ਟੋਕਰੀਆਂ ਚੱਕ ਚੱਕ ਕੇ ਸਿਰ ਉੱਤੇ ਦੂਰ ਬਾਹਰ ਸੁੱਟ ਕੇ ਆਉਂਦੇ।
ਵੱਡੀ ਪਰਾਤ ਤੇ ਲਾਗੇ ਕਰਬੇ
ਲੋ ਭਾਈ ਭਗਤੂ ਜੀ ਸਾਜਰੇ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਨੂੰ ਜਾ ਲੱਗਦੇ।
ਸੰਧਿਆ ਲੋਠਨ ਹਿਤ ਧਰਵੇ
ਤੇ ਸ਼ਾਮ ਤੱਕ ਰਾਤ ਹੋਣ ਤੱਕ ਲਗਾਤਾਰ ਭਾਈ ਭਗਤੂ ਜੀ ਪ੍ਰੇਮ ਦੇ ਨਾਲ ਸੇਵਾ ਕਰੀ ਜਾਂਦੇ। ਇਸ ਢੰਗ ਦੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਭਾਈ ਭਗਤੂ ਜੀ ਦਾ ਪ੍ਰਸੰਗ ਦੱਸਿਆ ਵੀ ਪਹਿਲੇ ਇਹ ਮਹਾਨ ਮਾਲਵੇ ਦੇ ਗੁਰਸਿੱਖ ਹੋਏ ਹਨ ਜਿਨ੍ਹਾਂ ਨੇ ਉਸ ਸਰੋਵਰ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ।
ਦੋਹਰਾ ਰਾਜਪੂਤ ਮੰਝ ਇੱਕ ਚੌਧਰੀ ਪ੍ਰਥਮ ਜਾਣ ਕੇ ਮਾਹੇ
ਲਾਉਣ ਅੱਗੇ ਭਾਈ ਸਾਹਿਬ ਭਾਈ ਮੰਝ ਜੀ ਦੀ ਕਥਾ ਸ਼ੁਰੂ ਕਰਨ ਲੱਗੇ ਨੇ। ਰਾਜਪੂਤ ਜਾਤੀ ਵਿੱਚੋਂ ਇੱਕ ਭਾਈ ਮੰਝ ਨਾਮ ਦਾ ਵਿਅਕਤੀ ਸੀ ਔਰ ਇਹ ਪਿੰਡ ਦਾ ਚੌਧਰੀ ਵੀ ਸੀ। ਪ੍ਰਥਮ ਜਨਮ ਕੇ ਮਾਹੇ ਇਹਨੂੰ ਕੋਈ ਪਹਿਲੇ ਜਨਮ ਦੇ ਵਿੱਚ ਕੋਈ ਭਗਤੀ ਜਾਂ ਕੋਈ ਧਰਮ ਕਰਮ ਪੁੰਨ ਕਰਮ ਕੀਤੇ ਸਨ।
ਸੰਸਕਾਰ ਔਰ ਭਗਤ ਕੇ ਸੁਣੋ ਕਥਾ ਅਬ ਤਾਂ ਹੈ
ਉਹਦੇ ਵੀ ਹਿਰਦੇ ਵਿੱਚ ਭਗਤੀ ਦੇ ਸੰਸਕਾਰ ਸਨ ਤੇ ਭਾਈ ਮੰਝ ਕੌਣ ਹੋਇਆ ਉਹਨੇ ਕਿਵੇਂ ਸੇਵਾ ਕੀਤੀ ਲਓ ਹੁਣ ਉਹਦੀ ਕਥਾ ਵੀ ਤੁਹਾਨੂੰ ਦੱਸਦੇ ਹਾਂ।
ਚਾਉ ਪਈ ਮਾਲ ਸਰਬ ਘਰ ਦਰਬ ਵਿਸਾਲਾ
ਭਾਈ ਮੰਝ ਦੇ ਘਰ ਇਹ ਭਾਈ ਮੰਝ ਜੀ ਦਾ ਜਿਹੜਾ ਪਿੰਡ ਹੈ ਨਾ ਹੁਸ਼ਿਆਰਪੁਰ ਦੇ ਨੇੜੇ ਮਾਈਕੀਆਂ ਕੰਗਾਂ ਉਸ ਪਿੰਡ ਦਾ ਨਾਮ ਹੈ। ਦਸ ਨੂੰ ਉੱਥੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ ਤੇ ਇਸ ਤਰ੍ਹਾਂ ਉਹ ਮਾਈਕੀਆਂ ਕੰਗਾਂ ਤੋਂ ਇਹ ਭਾਈ ਮੰਝ ਜੀ ਸਨ ਤੇ ਇਹਨਾਂ ਦੇ ਘਰ ਦੇ ਵਿੱਚ ਬਹੁਤ ਸਾਰਾ ਮਾਲ ਅਸਬਾਬ ਤੇ ਬਹੁਤ ਸਾਰਾ ਧਨ ਸੀ।
ਸਰਵਰ ਪੀਰ ਸੇਵ ਸਭ ਕਲ
ਪਰ ਜਿਵੇਂ ਕੋਈ ਕੋਈ ਪਿੰਡ ਦੀ ਰੀਤ ਸੀ ਜਾਂ ਕੋਈ ਐਸੀ ਸੰਗਤ ਦਾ ਪ੍ਰਭਾਵ ਸੀ ਇਹ ਜਿਹੜਾ ਸਖੀ ਸਰਵਰ ਉਹ ਲਾਲਾਂ ਵਾਲਾ ਪੀਰ ਵੀ ਜਿਸਨੂੰ ਆਖਦੇ ਨੇ ਭਾਈ ਮੰਝ ਹਮੇਸ਼ਾ ਉਹਦੀ ਸੇਵਾ ਕਰਿਆ ਕਰਦਾ।
ਸੋ ਮਹਿਮਾ ਸਤਿਗੁਰ ਕੀ ਸੁਣ ਕੇ
ਅਖੀਰ ਤੇ ਗੁਰਸਿੱਖਾਂ ਦੀ ਸੰਗਤ ਮਿਲੀ ਤੇ ਭਾਈ ਮੰਝ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਹੋਰ ਗੁਰੂ ਘਰ ਦੀ ਵਡਿਆਈ ਸੁਣ ਕੇ
ਸ਼ਬਦ ਸੁਣੇ ਅਰਥਣ ਕੋ ਗੁਣ ਕੈ
ਸਭ ਤੋਂ ਪਹਿਲਾਂ ਉਸ ਨੇ ਸੰਗਤ ਕੀਤੀ ਸੰਗਤ ਕਰਕੇ ਗੁਰਸਿੱਖਾਂ ਤੋਂ ਗੁਰਬਾਣੀ ਦੇ ਸ਼ਬਦ ਸੁਣੇ ਫਿਰ ਉਹਨਾਂ ਦੀ ਅਰਥਾਂ ਦੀ ਵਿਚਾਰ ਕਰਨ ਲੱਗ ਪਿਆ।
ਉਹਦੇ ਭਗਤ ਪੂਰਵ ਕੀ ਭਾਈ
ਲੋ ਜਿਹੜੀ ਪਿਛਲੇ ਜਨਮਾਂ ਦੀ ਕੋਈ ਭਗਤੀ ਕੀਤੀ ਹੋਈ ਸੀ ਉਹਦੇ ਸੰਸਕਾਰ ਸਨ ਉਹ ਹੁਣ ਉੱਗੜ ਪਏ ਨੇ। ਲੋ ਹੁਣ ਭਾਈ ਭਗਤੂ ਜੀ ਸਤਸੰਗਤ ਕਰਕੇ ਬਾਣੀ ਦੀ ਵਿਚਾਰ ਕਰਨ ਲੱਗ ਪਏ ਫਿਰ ਪਿਛਲੇ ਪੁੰਨ ਕਰਮ ਉਗੜ ਪਏ ਹਨ।
ਗੌਰ ਦਰਸ਼ਨ ਕੀ ਰੁਚਿ ਉਪਜਾਈ
ਮਨ ਦੇ ਵਿੱਚ ਖਿਆਲ ਆਇਆ ਵੀ ਚਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚੱਲ ਕੇ ਦਰਸ਼ਨ ਕਰਦੇ ਹਾਂ।
ਜਨਮ ਸਫਲ ਕਰਵੇ ਕਹੋ ਬਾਂਛੇ
ਲੋ ਹੁਣ ਭਾਈ ਮੰਝ ਆਪਣੇ ਮਨੁੱਖੀ ਜਨਮ ਨੂੰ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਸਫਲ ਕਰਨਾ ਚਾਹੁੰਦੇ ਹਨ।
ਕਿਤਕ ਦਿਵਸ ਇੱਛਾ ਚਿਤ ਆਸ਼ੇ
ਦਿਨ ਤੋਂ ਭਾਈ ਮੰਝ ਜੀ ਦੇ ਮਨ ਦੇ ਵਿੱਚ ਇਹ ਚੰਗੀ ਸ਼ੁਭ ਇੱਛਾ ਪੈਦਾ ਹੋਈ ਹੈ ਤੇ ਚਾਹੁੰਦੇ ਹਨ।
ਹੇਰ ਹੇਰ ਸਿੱਖਣ ਕਹੋ ਨੀਕੇ
ਕੁਦਰਤੀ ਤੌਰ ਤੇ ਵੀ ਬਹੁਤ ਸਾਰੇ ਜਿਹੜੇ ਗੁਰਸਿੱਖ ਸਨ ਉਹਨਾਂ ਨੂੰ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹਮੇਸ਼ਾ ਪ੍ਰੇਮ ਦੇ ਨਾਲ ਵੇਖਦੇ
ਸਿੱਖੀ ਗਹੁ ਮਨੋਰਥ ਜੀ ਕੇ
ਬੜਾ ਚੰਗਾ ਲੱਗਦਾ ਫਿਰ ਦੂਜਿਆਂ ਨੂੰ ਵੇਖ ਵੇਖ ਕੇ ਇਹਦੇ ਮਨ ਦੇ ਵਿੱਚ ਵੀ ਉਤਸ਼ਾਹ ਪੈਦਾ ਹੋ ਗਿਆ ਕਹਿੰਦਾ ਮੈਂ ਵੀ ਸਿੱਖੀ ਧਾਰਨ ਕਰ ਲਵਾਂ ਮੈਂ ਵੀ ਇਹਨਾਂ ਵਰਗਾ ਹੀ ਬਣ ਜਾਵਾਂ।
ਦਿਨ ਪ੍ਰਤ ਪ੍ਰੇਮ ਵਧਿਓ ਅਧਿਕਾਈ
ਬਸ ਜਿਵੇਂ 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 ਸੰਗਤ ਕਰਦਾ ਗੁਰਸਿੱਖਾਂ ਦੀ ਤੇ ਉਵੇਂ ਉਵੇਂ ਇਹਦੇ ਮਨ ਦੇ ਵਿੱਚ ਗੁਰਸਿੱਖੀ ਦਾ ਤੇ ਨਾਲ ਗੁਰੂ ਘਰ ਦਾ ਪ੍ਰੇਮ ਵੱਧ ਗਿਆ ਹੈ।
ਆਇਓ ਗੁਰ ਦਰਸ਼ਨ ਹਿਤ ਲਾਈ
ਲਾਉਣ ਪਾਈ ਮੰਝ, ਬੜਾ ਪ੍ਰੇਮ ਧਾਰਨ ਕਰਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਗਿਆ ਹੈ।
ਸਾਧਨ ਤਿਆਗ ਕੇ ਸਭ ਪਰਿਵਾਰ,
ਕੋਈ ਐਸੀ ਗੱਲ ਨੀ ਵੀ ਇਹਦਾ ਕੋਈ ਪਿੱਛੇ ਨੀ ਸੀ। ਭਾਈ ਮੰਝ ਦਾ ਪਿੱਛੇ ਘਰ ਬਾਰ ਵੀ ਚੰਗਾ ਸੀ, ਪਿੰਡ ਦਾ ਚੌਧਰੀ ਵੀ ਸੀ, ਪਰਿਵਾਰ ਵੀ ਸੀ।
ਪੁੱਤਰਾਦਿਕ ਕੋ ਪ੍ਰੇਮ ਵਿਸਾਰ,
ਇਹਦੇ ਘਰੇ ਧੀਆਂ ਪੁੱਤਰ ਵੀ ਸਨ, ਪਰ ਸਾਰਿਆਂ ਦਾ ਮੋਹ ਛੱਡ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ।
ਪੂਰਬ ਲੈ ਜਾਗੇ ਸੁਭ ਭਾਗ,
ਭਾਈ ਸਾਹਿਬ ਲਿਖਦੇ ਨੇ ਭਾਈ ਮੰਝ ਦੇ ਕੋਈ ਪੂਰਬਲੇ ਪੁੰਨ ਕਰਮ ਚੰਗੇ ਭਾਗ ਜਾਗ ਪਏ ਹਨ।
ਕਰਕੇ ਦ੍ਰਿੜ ਔਰ ਮਹਿ ਵੈਰਾਗ,
ਇਹਨੇ ਆਪਣੇ ਮਨ ਦੇ ਵਿੱਚ ਵੈਰਾਗ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਕੇ ਵਸਾ ਲਿਆ। ਭਾਵ ਭਾਈ ਮੰਝ ਨੇ ਪੱਕਾ ਇਰਾਦਾ ਕਰ ਲਿਆ ਵੀ ਮੈਂ ਪਰਿਵਾਰ ਦੇ ਮਾਇਆ ਦੇ ਮੋਹ ਦੇ ਵਿੱਚ ਨਹੀਂ ਫਸਣਾ ਤੇ ਮੈਂ ਗੁਰਸਿੱਖੀ ਧਾਰਨ ਕਰਨੀ ਹੈ।
ਸ੍ਰੀ ਅਰਜਨ ਕੀ ਸਰਨੀ ਆਏ,
ਭਾਈ ਮੰਝ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ ਹੈ।
ਬੰਦੇ ਪਾਦ ਅਰਬਿੰਦ ਸਹਾਏ,
ਤੇ ਭਾਈ ਮੰਝ ਨੇ ਆ ਕੇ ਸਤਿਗੁਰੂ ਦੇ ਪਵਿੱਤਰ ਜੋ ਚਰਨ ਕਮਲ ਸਰੀਕੇ ਸਨ ਤੇ ਸਤਿਗੁਰੂ ਦੇ ਚਰਨਾਂ ਕਮਲਾਂ ਤੇ ਆ ਕੇ ਇਸ ਨੇ ਨਮਸਕਾਰ ਕੀਤੀ।
ਸੁੰਦਰ ਮ੍ਰਿਦੁਲ ਬਿਮਲ ਦੁੱਤਵੰਤੇ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੈਸੇ ਸੁੰਦਰ ਚਰਨ ਹਨ, ਬੜੇ ਸੋਹਣੇ, ਬੜੇ ਕੋਮਲ, ਬੜੇ ਉਜਲ ਤੇ ਬੜੀ ਸ਼ੋਭਾ ਵਾਲੇ ਹਨ।
ਰਾਜ ਪਰਾਗ ਜਨ ਕੇ ਸੁਖਵੰਤੇ,
ਇਹਨਾਂ ਦੇ ਚਰਨਾਂ ਦੀ ਧੂੜੀ ਵੀ ਕਮਲ ਦੇ ਫੁੱਲ ਦੇ ਪਰਾਗ ਵਰਗੀ ਹੈ ਤੇ ਬਹੁਤ ਸੁਖ ਦੇਣ ਵਾਲੀ ਹੈ।
ਬੇਨਤੀ ਕੀਨ ਹਰਹੋ ਤ੍ਰੈਤਾਪ,
ਭਾਈ ਮੰਝ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਭਲਾ ਬੇਨਤੀ ਕੀ ਕੀਤੀ ਹੈ? ਆਪਾਂ ਵੀ ਇਸ ਤੋਂ ਸਿੱਖਿਆ ਲੈਣੀ ਹੈ। ਜਦੋਂ ਆਪਾਂ ਸਤਿਗੁਰੂ ਦੇ ਪਾਸ ਆਉਂਦੇ ਹਾਂ ਉਸ ਵੇਲੇ ਕਿਵੇਂ ਅਰਦਾਸ ਬੇਨਤੀ ਕਰਨੀ ਹੈ? ਲੋ ਭਾਈ ਮੰਝ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਤਿੰਨ ਤਾਪ ਚਿੰਬੜੇ ਹੋਏ ਨੇ, ਆਦਿ ਵਿਆਦੀ ਉਪਾਧੀ, ਇਹ ਤਿੰਨ ਤਾਪ ਮੇਰੇ ਨਾਸ ਕਰ ਦੇਵੋ।
ਗੁਰ ਸਿੱਖੀ ਕੀ ਬਖਸ਼ ਹੋ ਦਾਤ,
ਨਾਲ ਦੇ ਨਾਲ ਮਹਾਰਾਜ ਕਿਰਪਾ ਕਰੋ, ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਮੇਰੇ ਤਿੰਨ ਤਾਪ ਆਦਿ ਵਿਆਦੀ ਉਪਾਧੀ ਮੇਟ ਦਿਓ ਤੇ ਨਾਲ ਗੁਰਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ।
ਜਨਮ ਮਰਨ ਕੋ ਸੰਕਟ ਭਾਰੀ,
ਨਾਲ ਹੀ ਭਾਈ ਮੰਝ ਬੇਨਤੀ ਕਰਦਾ ਸੱਚੇ ਪਾਤਸ਼ਾਹ, ਜਨਮ ਤੇ ਮਰਨ ਦਾ ਬਹੁਤ ਭਾਰੀ ਦੁੱਖ ਜੋ ਸਾਰੇ ਜੀਵਾਂ ਨੂੰ ਭੋਗਣਾ ਪੈਂਦਾ ਹੈ ਤੇ ਕਿਰਪਾ ਕਰੋ।
ਦੀਨ ਜਾਣ ਕਰ ਲਿਓ ਉਬਾਰੀ,
ਮੈਨੂੰ ਦੀਨ ਗਰੀਬ ਜਾਣ ਕੇ, ਨਿਮਾਣਾ ਸਿੱਖ ਜਾਣ ਕੇ ਕਿਰਪਾ ਕਰਕੇ ਜਨਮ ਮਰਨ ਦੇ ਦੁੱਖ ਤੋਂ ਵੀ ਬਚਾ ਲਵੋ।
ਸੁਣ ਕੇ ਸ੍ਰੀ ਅਰਜਨ ਫੁਰਮਾਇਆ ਹੋ,
ਸੁਣ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ,
ਆਪਣ ਪੀਰ ਤੈ ਤੁਰਕ ਬਣਾਇਆ ਹੋ।
ਕਹਿਣ ਲੱਗੇ ਭਾਈ ਮੰਝ, ਦੋ ਬੇੜੀਆਂ ਤੇ ਪੈਰ ਰੱਖ ਕੇ ਦਰਿਆ ਨੀ ਤਰਿਆ ਜਾ ਸਕਦਾ। ਇੱਕ ਪਾਸੇ ਤੂੰ ਸਾਡੇ ਕੋਲ ਆਇਆ ਹੈ, ਗੁਰਸਿੱਖੀ ਦੀ ਯਾਚਨਾ ਕਰ ਰਿਹਾ ਹੈ, ਤੇ ਦੂਜੇ ਪਾਸੇ ਤੂੰ ਲਾਲਾਂ ਵਾਲੇ ਪੀਰ ਨੂੰ, ਸਖੀ ਸਰਵਰ ਨੂੰ ਆਪਣਾ ਪੀਰ ਬਣਾਈ ਬੈਠਾ ਹੈ।
ਸਰਵਰ ਕੇ ਮਰੀਦ ਤੁਮ ਰਹੇ,
ਤੁਹਾਨੂੰ ਪਤਾ ਲੱਗਿਆ ਤੂੰ ਤੇ ਲਾਲਾਂ ਵਾਲੇ ਪੀਰ ਦਾ ਉਪਾਸ਼ਕ ਹੈ, ਉਹਦਾ ਪੁਜਾਰੀ ਬਣਿਆ ਹੋਇਆ।
ਇਤ ਗੁਰਸਿੱਖੀ ਦੁਰਲਭ ਹੈ,
ਇਹ ਜਿਹੜੀ ਗੁਰਸਿੱਖੀ ਹੈ ਗੁਰੂ ਨਾਨਕ ਦੇ ਘਰ ਦੀ ਤੇ ਬਹੁਤ ਅਮੋਲਕ ਹੈ, ਇਹ ਐਵੇਂ ਨਹੀਂ ਮਿਲ ਸਕਦੀ।
ਖੰਡੇ ਧਾਰ ਚੱਲੇ ਨਹਿ ਗਿਰੇ,
ਜਿਹੜਾ ਸਿੱਖੀ ਦਾ ਮਾਰਗ ਹੈ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਇਹ ਮਾਰਗ ਜਾਣਾ ਤੇ ਖੰਡੇ ਦੀ ਧਾਰ ਦੇ ਨਾਲੋਂ ਵੀ ਛੋਟੀ ਹੈ ਤੇ ਇਹਦੇ ਉੱਤੇ ਚੱਲਣਾ ਬਹੁਤ ਮੁਹਾਲ ਹੈ ਤੇ ਕਈ ਵਾਰੀ ਇਸ ਤੋਂ ਆਦਮੀ ਡਿੱਗ ਵੀ ਸਕਦਾ ਹੈ, ਪਰ ਇਹ ਖੰਡੇ ਦੀ ਧਾਰ ਤੇ ਚੱਲਣ ਵਾਲਾ ਰਸਤਾ ਹੈ।
ਸੂਖਮ ਅਦਕ ਕੇਸ ਤੇ ਪਰੈ,
ਇਹ ਰਸਤਾ ਕੇਸ ਦੇ ਨਾਲੋਂ ਵੀ, ਵਾਲ ਦੇ ਨਾਲੋਂ ਵੀ ਬਹੁਤ ਸੂਖਮ ਹੈ ਤੇ ਇਸ ਲਈ ਸਿੱਖੀ ਦੇ ਮਾਰਗ ਤੇ ਚੱਲਣਾ ਬਹੁਤ ਔਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਹੁਤ ਸੁੰਦਰ ਬਚਨ ਲਿਖੇ ਨੇ, ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਭੀੜੀ, ਉੱਪਰ ਟਿਕਾ ਨਾ ਪੌਣਾ ਹਣਾ, ਚੱਲ ਨਾ ਸਕੈ ਉੱਪਰ ਕੀੜੀ, ਕਿ ਗੁਰਸਿੱਖੀ ਦਾ ਮਾਰਗ ਐਸਾ ਹੈ, ਇਸ ਉੱਤੇ ਚੱਲਣਾ ਬਹੁਤ ਮੁਹਾਲ ਹੈ।
ਨਹੀਂ ਕਮਾਏ ਸਕੋਗੇ ਤਾਂ ਹੀ।
ਸਤਿਗੁਰੂ ਇਸ ਨੂੰ ਪ੍ਰਪੱਕ ਕਰ ਰਹੇ ਨੇ, ਇਸ ਨੂੰ ਜੋ ਕੇ ਵੇਖ ਰਹੇ ਨੇ ਕਿ ਭਲਾ ਸਿੱਖੀ ਦਾ ਅਧਿਕਾਰੀ ਹੈ ਵੀ, ਕਿਧਰੇ ਇਹ ਨਾ ਹੋਵੇ ਇਧਰੋਂ ਸਿੱਖੀ ਧਾਰਨ ਕਰ ਲਈ ਤੇ ਉਸ ਤੋਂ ਬਾਅਦ ਤੇ ਜਾ ਕੇ ਸਿੱਖੀ ਦੀ ਰਹਿਤ ਪੈ ਛੱਡ ਦਿੱਤੀ, ਫਿਰ ਜਾ ਕੇ ਮੜੀਆਂ ਮਸਾਣੀਆਂ ਨੂੰ ਪੂਜਣ ਲੱਗ ਪਏ। ਇਹ ਗੱਲ ਠੀਕ ਨਹੀਂ ਹੈ। ਤੇ ਸਾਨੂੰ ਵੀ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ। ਜਦੋਂ ਆਪਾਂ ਇੱਕ ਵਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਕਰਕੇ ਸਿੱਖ ਬਣ ਜਾਂਦੇ ਹਾਂ, ਆਪਣਾ ਤਨ ਮਨ ਧਨ ਸਾਰਾ ਗੁਰੂ ਨੂੰ ਅਰਪਣ ਕਰ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਉਹ ਸਿਰ ਗੁਰੂ ਦਾ ਹੀ ਬਣ ਜਾਂਦਾ ਤੇ ਗੁਰੂ ਅੱਗੇ ਝੁਕਣਾ ਚਾਹੀਦਾ। ਇਹ ਨਾ ਹੋਵੇ ਇੱਕ ਪਾਸੇ ਆਪਾਂ ਗੁਰੂ ਨੂੰ ਮੱਥਾ ਟੇਕੀ ਜਾਈਏ, ਦੂਜੇ ਪਾਸੇ ਮੜੀਆਂ ਮਸਾਣੀਆਂ ਨੂੰ ਜਾ ਕੇ ਮੰਦਰਾਂ ਵਿੱਚ ਮੂਰਤੀਆਂ ਨੂੰ ਜਾ ਕੇ ਮੱਥਾ ਟੇਕੀ ਜਾਈਏ। ਇਹ ਕੋਈ ਸਿੱਖੀ ਦਾ ਸਿਧਾਂਤ ਨਹੀਂ ਹੈ। ਤੇ ਜੇ ਪੂਜਾ ਕਰਨੀ ਹੈ ਤੇ ਬਸ ਆਪਣੇ ਗੁਰੂ ਦੀ ਕਰੋ, ਪੂਜਾ ਅਕਾਲ ਦੀ ਕਰੋ, ਹੋਰ ਕਿਸੇ ਦੇ ਅੱਗੇ ਜਾ ਕੇ ਸਿਰ ਚੁਕਾਉਣਾ ਇਹ ਚੰਗੀ ਗੱਲ ਨਹੀਂ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੰਝ ਸਿੱਖੀ ਕਮਾਉਣੀ ਬਹੁਤ ਔਖੀ ਹੈ, ਸਿੱਖੀ ਨੂੰ ਕਮਾਉਣਾ ਤੇਰੇ ਲਈ ਦੁੱਭਰ ਜਾਪਦਾ, ਇਸ ਲਈ ਤੂੰ ਸਿੱਖੀ ਧਾਰਨ ਕਰਕੇ ਕੀ ਲੈਣਾ ਹੈ।
ਪਰਾਨਣ ਕੋ ਪਲਟਿਓ ਜਿਸ ਮਾਹੀ,
ਕਿਉਂਕਿ ਗੁਰਸਿੱਖੀ ਪ੍ਰਾਪਤ ਕਰਨੀ ਇਹ ਬਹੁਤ ਔਖੀ ਹੈ। ਕਿਉਂ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਸ਼ਰਤ ਲਾਈ ਹੋਈ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜਾ ਕਾਣ ਨਾ ਕੀਜੈ। ਹਜ਼ੂਰ ਨੇ ਹੋਰ ਵੀ ਬਾਣੀ ਵਿੱਚ ਬਚਨ ਲਿਖੇ ਨੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਉਹ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਪਹਿਲਾਂ ਮਰਨਾ ਕਬੂਲ ਕਰਕੇ ਸਿਰ ਤਲੀ ਤੇ ਰੱਖ ਕੇ ਫਿਰ ਇਹ ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਭਾਈ ਮੰਝ ਨੂੰ ਜੋ ਕਿ ਵੇਖ ਰਹੇ ਨੇ ਵੀ ਇਹ ਤੇ ਸਿੱਖੀ ਤਾਂ ਪ੍ਰਾਣਾਂ ਦੇ ਬਦਲੇ ਭਾਵ ਜੀਵਨ ਦੇ ਬਦਲੇ ਪ੍ਰਾਪਤ ਹੁੰਦੀ, ਮਰ ਕੇ ਪ੍ਰਾਪਤ ਕੀਤੀ ਜਾਂਦੀ ਹੈ।
ਆਪਾਂ ਜਹਾਂ ਜਨਾਵੋ ਨਾਹੀ,
ਸਿੱਖੀ ਵਿੱਚ ਆਪਣੇ ਆਪੇ ਨੂੰ ਬਿਲਕੁਲ ਵੀ ਜਣਾਇਆ ਨਹੀਂ ਜਾ ਸਕਦਾ। ਆਪੇ ਤੋਂ ਭਾਵ ਹੈ ਆਪਣੀ ਜਾਤ ਪਾਤ ਕੁਲ ਕਰਮ ਧਰਮ ਧਨ ਕਿਸੇ ਚੀਜ਼ ਦਾ ਵੀ ਹੰਕਾਰ ਨਹੀਂ ਕਰਨਾ।
ਬੇਸੀਸ ਪਰ ਸੀ ਨਾ ਕਰਾਹੀ,
ਸਿੱਖੀ ਦੀ ਮੰਜ਼ਿਲ ਹੈ ਆਪਣਾ ਸਿਰ ਦੇ ਕੇ ਵੀ ਤੇ ਸੀ ਨਹੀਂ ਆਪਣੇ ਮੂੰਹੋਂ ਉਚਾਰਨ ਕਰਨੀ। ਇਹੋ ਜਿਹੀ ਇਹ ਸਿੱਖੀ ਹੈ, ਇਸ ਲਈ ਇਹਨੂੰ ਧਾਰਨ ਕਰਨਾ ਕੋਈ ਸੌਖਾ ਕੰਮ ਨਹੀਂ ਹੈ।
ਔਰ ਜਬ ਸਿੱਖ ਹਮਾਰੋ ਹੋਵੇ,
ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਮੰਝ ਨੂੰ ਪਹਿਲਾਂ ਹੀ ਖਬਰਦਾਰ ਕਰਦੇ ਨੇ ਵੀ ਇਹ ਵੇਖ ਲੈ, ਜਦੋਂ ਤੂੰ ਸਾਡਾ ਸਿੱਖ ਬਣ ਗਿਆ ਨਾ ਤੇ ਇਹ ਗੱਲ ਯਾਦ ਰੱਖੀ, ਜਿਹੜੇ ਤੇਰੇ ਪੁਰਾਣੇ ਜਿਹੜੇ ਤੇਰੇ ਆਪਣੇ ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਤੇਰੇ ਮਿੱਤਰ ਦੋਸਤ ਨੇ, ਉਹ ਵੀ ਸਾਰੇ ਨਾਰਾਜ਼ ਹੋ ਸਕਦੇ ਹਨ।
ਆਪ ਜਸ ਲਹਿ ਸਕਲ ਧਨ ਖੋਵੈ,
ਇਹਦੇ ਨਾਲ ਤੇਰੀ ਬਦਨਾਮੀ ਵੀ ਹੋ ਸਕਦੀ ਹੈ। ਤੇ ਇਹ ਵੀ ਯਾਦ ਰੱਖੀ, ਜਿਹੜਾ ਧਨ ਮਾਲ ਹੈ ਉਹ ਵੀ ਤੇਰੇ ਪਾਸੋਂ ਉਹ ਖੋ ਸਕਦੇ ਹਨ।
ਖੋਲ ਕੇ ਲੋਕ ਕਰੇ ਉਪਹਾਸ,
ਯਾਦ ਰੱਖੀ ਜਿਹੜੀ ਤੇਰੀ ਆਪਣੀ ਕੁਲ ਹੈ, ਤੇਰਾ ਆਪਣਾ ਭਾਈਚਾਰਾ ਹੈ, ਤੇਰੀ ਵੰਸ਼ ਦੇ ਲੋਕ ਨੇ, ਉਹ ਵੀ ਤੈਨੂੰ ਮਜ਼ਾਕ ਕਰਿਆ ਕਰਨਗੇ ਵੀ ਪਹਿਲਾਂ ਕੀ ਸੀ ਤੇ ਹੁਣ ਕੀ ਬਣਿਆ ਫਿਰਦਾ ਹੈ।
ਨਹੀਂ ਬੈਠਵੇ ਦੇ ਨਿਜ ਪਾਸ,
ਤੇ ਜੇ ਤੂੰ ਹੁਣ ਗੁਰੂ ਦਾ ਸਿੱਖ ਬਣ ਕੇ ਉਹਨਾਂ ਦੇ ਕੋਲ ਜਾਵੇਂਗਾ, ਉਹ ਸਾਰੇ ਲਾਲਾਂ ਵਾਲੇ ਪੀਰ ਦੇ ਉਪਾਸ਼ਕ ਨੇ ਤੇ ਉਹਨਾਂ ਨੇ ਤੈਨੂੰ ਆਪਣੇ ਕੋਲੇ ਨੀ ਬਹਿਣ ਦੇਣਾ, ਆਪਣੀ ਬਰਾਦਰੀ ਵਿੱਚੋਂ ਸ਼ੇਖ ਦੇਣਗੇ।
ਇਹਦੀ ਬਾਤ ਸਹੋ ਮਨ ਲਾਏ,
ਗੁਰੂ ਮਹਾਰਾਜ ਕਹਿਣ ਲੱਗੇ ਭਾਈ ਮੰਝ ਆ ਸਾਰੀਆਂ ਗੱਲਾਂ ਤੂੰ ਸੁਣ ਲਈਆਂ ਨੇ, ਤੇ ਯਾਦ ਰੱਖ ਜੇ ਇਹਨਾਂ ਸਾਰੀਆਂ ਗੱਲਾਂ ਨੂੰ ਤੂੰ ਪ੍ਰਵਾਨ ਕਰ ਸਕਦਾ, ਇਹਨਾਂ ਸਾਰੀਆਂ ਗੱਲਾਂ ਨੂੰ ਤੂੰ ਸਹਾਰ ਸਕਦਾ ਹੈ, ਤੇ ਫਿਰ ਤੂੰ ਸਿੱਖੀ ਦਾ ਅਧਿਕਾਰੀ ਹੋ ਸਕਦਾ।
ਤਉ ਹਮਰੋ ਸਿੱਖ ਹੋ ਜਹਿ ਆਏ,
ਜੇ ਤੈਨੂੰ ਸਾਰੀਆਂ ਸ਼ਰਤਾਂ ਪ੍ਰਵਾਨ ਨੇ ਤੇ ਫਿਰ ਤੂੰ ਭਾਈ ਸਿੱਖ ਬਣ ਜਾ, ਤੈਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋ ਸਕਦੀ ਹੈ।
ਨਾਹੇ ਤਾਂ ਸੇਵੋ ਪੀਰ ਮਕਾਮੋ,
ਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਆ ਸੌਖਾ ਜਿਹਾ ਕੰਮ ਤੇ ਹੈ ਹੀ ਆ ਜਿਹੜਾ ਤੂੰ ਪਹਿਲਾਂ ਕਰਦਾ, ਹਾਲੇ ਤੇਰੇ ਪੀਰ ਦਾ ਮੁਕਾਮ ਤੇਰੇ ਘਰੇ ਬਣਿਆ ਹੋਇਆ ਤੇ ਤੂੰ ਜਾ ਕੇ ਉਸ ਪੀਰ ਦੀ ਸੇਵਾ ਕਰ ਲੈ।
ਸਿੱਖੀ ਕੋਲੀ ਜਨਹਿ ਨਾਮੋ,
ਪਰ ਫਿਰ ਸਿੱਖੀ ਦਾ ਨਾਮ ਨਾ ਲਵੇ। ਜੇ ਤੂੰ ਪੀਰ ਦਾ ਉਪਾਸ਼ਕ ਬਣਨਾ ਤੇ ਫਿਰ ਇਹ ਨੀ ਹੋ ਸਕਦਾ ਵੀ ਇੱਕ ਪਾਸੇ ਗੁਰਦੁਆਰੇ ਆ ਕੇ ਗੁਰੂ ਨੂੰ ਮੱਥਾ ਟੇਕੀ ਜਾਵੀ ਤੇ ਦੂਜੇ ਪਾਸੇ ਉਹਨਾਂ ਪੀਰਾਂ ਫਕੀਰਾਂ ਨੂੰ ਕਬਰਾਂ ਨੂੰ ਜਾ ਕੇ ਮੱਥਾ ਟੇਕੀ ਜਾਵੀ। ਇਹ ਕੰਮ ਨੀ ਹੋ ਸਕਦਾ। ਇੱਕ ਦਾ ਬਣ ਜਾਂ ਗੁਰੂ ਦਾ ਬਣ ਜਾਂ ਪੀਰ ਦਾ ਬਣਿਆ ਰਹੋ, ਬਸ ਇਹੀ ਤੈਨੂੰ ਅਸੀਂ ਆਖ ਰਹੇ ਹਾਂ।
ਰੱਖੋ ਧਨ ਕੁਲ ਕੀ ਵਡਿਆਈ,
ਲੈ ਯਾਦ ਰੱਖ ਤੂੰ ਆਪਣੇ ਧਨ ਤੇ ਕੁਲ ਦੀ ਜਿਹੜੀ ਵਡਿਆਈ ਹੈ। ਹੁਣ ਤੇਰੇ ਕੋਲੇ ਚੌਧਰ ਵੀ ਹੈ, ਧਨ ਮਾਲ ਵੀ ਹੈ, ਸਭ ਕੁਛ ਹੈ ਤੇਰੇ ਕੋਲ। ਜੇ ਤਾਂ ਤੇਰਾ ਇਹਨਾਂ ਚੀਜ਼ਾਂ ਦੇ ਨਾਲ ਪ੍ਰੇਮ ਹੈ, ਤੂੰ ਆਪਣੇ ਧਨ ਤੇ ਕੁਲ ਦੀ ਵਡਿਆਈ ਨੂੰ ਸੰਭਾਲ ਕੇ ਰੱਖ ਲੈ।
ਸਿੱਖੀ ਧਾਰ ਕਿਉਂ ਲੈ ਦੁੱਖ ਪਾਈ,
ਸਿੱਖੀ ਧਾਰਨ ਕਰਨੀ ਤੇ ਇਹ ਤੇ ਸਿਰ ਦੇਣ ਵਾਲੀ ਗੱਲ ਹੈ, ਸਿਰ ਧੜ ਦੀ ਬਾਜੀ ਲਾਉਣੀ ਪੈਂਦੀ। ਤੂੰ ਸਿੱਖੀ ਧਾਰਨ ਕਰਕੇ ਕਿਉਂ ਦੁੱਖ ਪਾ ਰਿਹਾ ਹੈ?
ਸੁਣ ਕੈ ਮਾਕਣ ਗੁਰਪਾਸ,
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਚੰਗੀ ਤਰ੍ਹਾਂ ਭਾਈ ਮੰਝ ਨੂੰ ਜੋਇਆ ਹੈ ਤੇ ਜਦੋਂ ਗੁਰੂ ਮਹਾਰਾਜ ਨੇ ਇਹਨੂੰ ਸਾਰੇ ਬਚਨ ਆਖੇ ਨੇ ਤੇ ਭਾਈ ਮੰਝ ਨੇ ਬੜੇ ਧਿਆਨ ਦੇ ਨਾਲ ਇਹ ਬਚਨ ਸੁਣੇ ਹਨ।
ਅੰਜਲ ਬਾਂਧ ਕੀਨ ਅਰਦਾਸ,
ਪਰ ਮੰਝ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸੀ। ਜਾ ਕੇ ਹਿਰਦੈ ਵਿਸ਼ਵਾਸ ਪ੍ਰਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੱਲ ਤਾਂ ਵਿਸ਼ਵਾਸ ਦੀ ਹੈ, ਭਰੋਸੇ ਦੀ ਹੈ। ਭਾਈ ਮੰਝ ਨੇ ਜਦੋਂ ਗੁਰੂ ਮਹਾਰਾਜ ਦੇ ਬਚਨ ਸੁਣੇ, ਦੋਨੇ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ।
ਜਬ ਕੋ ਰਾਵਰ ਦਰਸ਼ਨ ਜੋਵਾ,
ਕਹਿਣ ਲੱਗਾ ਸੱਚੇ ਪਾਤਸ਼ਾਹ ਜਦੋਂ ਦਾ ਮੈਂ ਆਪ ਜੀ ਦਾ ਆ ਕੇ ਦਰਸ਼ਨ ਕੀਤਾ ਹੈ,
ਸੁਣਵੋ ਸ੍ਰੁਤ ਵਾਕਣ ਕੋਵਾ,
ਤੇ ਜਦੋਂ ਦੇ ਮੈਂ ਮਹਾਰਾਜ ਆਪ ਜੀ ਦੇ ਬਚਨ ਆਪਣੇ ਕੰਨਾਂ ਦੇ ਨਾਲ ਸੁਣੇ ਹਨ,
ਤਾਪ ਕੋ ਮਨ ਹਮਰੋ ਹਟ ਗਏ।
ਬਸ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਬਚਨਾਂ ਦੇ ਪ੍ਰਤਾਪ ਦਾ ਸਦਕਾ ਮੇਰਾ ਮਨ ਹੁਣ ਉਹ ਸਖੀ ਸਰਵਰ ਦੀ ਲਾਲਾਂ ਵਾਲੇ ਪੀਰ ਦੀ ਪੂਜਾ ਵੱਲੋਂ ਪਿੱਛੇ ਹਟ ਗਿਆ ਹੈ।
ਹਿਰਦੈ ਵਿਚਾਰਤ ਲੱਜਤ ਭਈਓ,
ਭਾਈ ਮੰਝ ਆਪਣਾ ਨਿਸ਼ਚਾ ਦੱਸਣ ਲੱਗਿਆ। ਕਹਿੰਦਾ ਮਹਾਰਾਜ ਹੁਣ ਜਦੋਂ ਮੈਂ ਆਪਣੇ ਮਨ ਵਿੱਚ ਸੋਚਦਾ ਹਾਂ ਵੀ ਮੈਂ ਇਹ ਕੀ ਕਰ ਰਿਹਾ ਸੀ, ਹੁਣ ਮੈਨੂੰ ਬੜੀ ਸ਼ਰਮ ਆ ਰਹੀ ਹੈ ਦੱਸਦਿਆਂ ਹੋਇਆਂ।
ਤੁਰਕ ਨਾ ਅਜਮਤ ਜਾਹੀ,
ਇਹ ਜਿਹੜਾ ਲਾਲਾਂ ਵਾਲਾ ਪੀਰ ਹੈ ਇੱਕ ਮੁਸਲਮਾਨ ਸੀ ਤੇ ਇਹਦੇ ਵਿੱਚ ਕੋਈ ਗੈਬੀ ਤਾਕਤ ਕੋਈ ਆਤਮਕ ਸ਼ਕਤੀ ਵੀ ਨਹੀਂ ਸੀ।
ਦੇਖਾ ਦੇਖੀ ਨਰ ਜਗ ਮਾਹੀ,
ਬਸ ਮੈਂ ਵੀ ਆਮ ਲੋਕਾਂ ਨੂੰ ਦੇਖਾ ਦੇਖੀ, ਕਿਉਂਕਿ ਦੁਨੀਆਂ ਦੀ ਭੇਡ ਚਾਲ ਹੈ। ਕਿਸੇ ਕਵੀ ਨੇ ਬਹੁਤ ਸੁੰਦਰ ਲਿਖਿਆ ਹੈ, ਉਹ ਕਹਿੰਦਾ ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂੜਦਾ। ਭੇਡਾਂ ਦਾ ਸੁਭਾਅ ਹੁੰਦੇ ਅਸੀਂ ਸਾਰੇ ਜਾਣਦੇ ਹਾਂ, ਜੇ ਇੱਕ ਭੇਡ ਖੂਹ ਵਿੱਚ ਡਿੱਗ ਪਵੇ ਦੂਸਰੀਆਂ ਵੀ ਮਗਰੇ ਜਾ ਡਿੱਗਦੀਆਂ। ਪਿੱਛੇ ਜੇ ਇੱਕ ਸੱਜਣ ਨੇ ਆਸਟ੍ਰੇਲੀਆ ਦੀ ਇੱਕ ਰਿਪੋਰਟ ਪੜ੍ਹ ਕੇ ਸੁਣਾਈ, ਉੱਥੇ ਕੋਈ ਅਜਾਲੀ ਕਿਸੇ ਪਹਾੜ ਦੇ ਉੱਪਰ ਭੇਡਾਂ ਬੱਕਰੀਆਂ ਚਾਰਨ ਵਾਸਤੇ ਲੈ ਗਿਆ ਤੇ ਉਸ ਪਹਾੜ ਦੀ ਚੋਟੀ ਦੇ ਅਗਲੇ ਪਾਸੇ ਇੱਕਦਮ ਡੂੰਘੀ ਖੱਡ ਸੀ ਤੇ ਇੱਕ ਭੇਡ ਉਹਦੇ ਵਿੱਚ ਜਾ ਡਿੱਗੀ, ਦੂਜੀ ਵੀ ਉਹਦੇ ਵਿੱਚ ਜਾ ਡਿੱਗੀ, ਸਾਰਾ ਇੱਜੜੀ ਉੱਥੇ ਜਾ ਡਿੱਗ ਗਿਆ। ਕਿਉਂਕਿ ਭੇਡਾਂ ਦਾ ਸੁਭਾਅ ਹੀ ਇਹ ਹੁੰਦਾ, ਜਿੱਧਰ ਇੱਕ ਜਾਂਦੀ ਮਗਰ ਮਗਰ ਤੁਰੀਆਂ ਜਾਂਦੀਆਂ। ਕੋਈ ਉਹ ਨਹੀਂ ਹੈ ਵੀ ਮਤਲਬ ਵੀ ਉਹਨਾਂ ਨੇ ਕੋਈ ਹੋਰ ਵੱਖਰਾ ਰਸਤਾ ਅਖਤਿਆਰ ਕਰਨਾ ਜਾਂ ਆਪਣੇ ਦਿਮਾਗ ਨੂੰ ਸੋਚ ਕੇ ਚੱਲਣਾ। ਜਿੱਧਰ ਇੱਕ ਚੱਲਦੀ ਉਹਦੇ ਮਗਰ ਹੀ ਉਹ ਤੁਰੀਆਂ ਜਾਂਦੀਆਂ। ਤੇ ਕਿਸੇ ਵਿਦਵਾਨ ਨੇ ਇੱਕ ਬੜੀ ਸੁੰਦਰ ਉਦਾਹਰਣ ਵੀ ਲਿਖੀ ਹੈ। ਉਹ ਕਹਿੰਦੇ ਨੇ ਕਿਸੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸਨ ਤੇ ਇੱਕ ਅਜਾਲੀ ਸੀ, ਉਸਨੇ ਸੋਚਿਆ ਮੈਂ ਤੇ ਭਾਵੇਂ ਨਹੀਂ ਪੜ੍ਹਿਆ, ਕਮ ਸੇ ਕਮ ਮੈਂ ਆਪਣੇ ਪੁੱਤਰ ਨੂੰ ਤੇ ਪੜ੍ਹਾ ਲਵਾਂ। ਉਸਨੇ ਉਸ ਸਕੂਲ ਦੇ ਵਿੱਚ ਆਪਣੇ ਪੁੱਤਰ ਨੂੰ ਪੜ੍ਹਨ ਵਾਸਤੇ ਲਾ ਦਿੱਤਾ ਤੇ ਜਦੋਂ ਕੁਝ ਦਿਨ ਪੜ੍ਹਦੇ ਨੂੰ ਹੋ ਗਏ ਨੇ ਤੇ ਹੁਣ ਅਜਾਲੀ ਦਾ ਪੁੱਤਰ ਕਿਉਂਕਿ ਘਰੋਂ ਉਸਨੂੰ ਕੋਈ ਸਿੱਖਿਆ ਨਹੀਂ ਸੀ ਮਿਲਦੀ ਤੇ ਉਹਨੂੰ ਪੜ੍ਹਾਈ ਦੇ ਵਿੱਚ ਕੋਈ ਬਹੁਤਾ ਉਹ ਕਾਮਯਾਬ ਨਾ ਹੋ ਸਕਿਆ ਤੇ ਪਰ ਹੁਣ ਉੱਥੇ ਕਲਾਸ 'ਚ ਬੈਠਾ ਰਿਹਾ ਕਰੇ ਤੇ ਮਾਸਟਰ ਕਈ ਵਾਰੀ ਕੋਈ ਸਵਾਲ ਪਾਇਆ ਕਰੇ ਤੇ ਉਹਨੂੰ ਸਮਝ ਨਾ ਲੱਗਿਆ ਕਰ। ਕਈ ਬੱਚਿਆਂ ਦੇ ਦਿਮਾਗ ਹੀ ਇਹੋ ਜਿਹੇ ਹੁੰਦੇ ਨੇ। ਫਿਰ ਇੱਕ ਦਿਨ ਟੀਚਰ ਨੇ ਸਵਾਲ ਪਾਇਆ, ਸਾਰੇ ਕਲਾਸ ਦੇ ਬੱਚੇ ਸਾਹਮਣੇ ਬੈਠੇ ਸਨ ਤੇ ਉਹ ਕਹਿਣ ਲੱਗਾ ਵੀ ਇੱਕ ਵਾੜੇ ਵਿੱਚ 13 ਭੇਡਾਂ ਨੇ, ਉਹਨਾਂ ਵਿੱਚੋਂ 3 ਭੇਡਾਂ ਬਾਹਰ ਨਿਕਲ ਗਈਆਂ, ਬਾਕੀ ਪਿੱਛੇ ਕਿੰਨੀਆਂ ਰਹਿ ਗਈਆਂ। ਹੁਣ ਉਹ ਛੋਟਾ ਜਿਹਾ ਬੱਚਿਆਂ ਵਾਲਾ ਸਵਾਲ ਸੀ ਤੇ ਜਿਹੜਾ ਅਜਾਲੀ ਦਾ ਪੁੱਤਰ ਸੀ ਉੱਠ ਕੇ ਖੜਾ ਹੋ ਗਿਆ, ਆਪਣੇ ਟੀਚਰ ਨੂੰ ਕਹਿਣ ਲੱਗਾ, ਕਹਿੰਦਾ ਇਸ ਸਵਾਲ ਦਾ ਜਵਾਬ ਮੈਂ ਦੇਵਾਂਗਾ। ਜਿਹੜੇ ਹੋਰ ਹੁਸ਼ਿਆਰ ਬੱਚੇ ਸਨ, ਸਿਆਣੇ ਬੱਚੇ ਸਨ, ਤੇ ਉਹ ਵੀ ਉੱਠ ਕੇ ਖੜੇ ਹੋ ਗਏ ਤੇ ਮਾਸਟਰ ਕਹਿਣ ਲੱਗਾ ਅਜਾਲੀ ਦੇ ਬੱਚੇ ਨੂੰ, ਕਹਿੰਦਾ ਤੂੰ ਬਹਿ ਜਾ ਕਿਉਂਕਿ ਤੂੰ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ, ਮੈਂ ਦੂਜਿਆਂ ਤੋਂ ਪੁੱਛਦਾ ਹਾਂ। ਅੱਗੋਂ ਅਜਾਲੀ ਦਾ ਬੱਚਾ ਕਹਿਣ ਲੱਗਾ, ਮਾਸਟਰ ਜੀ ਇਹ ਸਵਾਲ ਦਾ ਜਵਾਬ ਮੈਂ ਹੀ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਮਾਸਟਰ ਕਹਿਣ ਲੱਗਾ, ਚੰਗਾ ਫਿਰ ਦੱਸ, ਇੱਕ ਵਾੜੇ ਵਿੱਚ 13 ਭੇਡਾਂ ਨੇ, 3 ਨਿਕਲ ਗਈਆਂ, ਬਾਕੀ ਕਿੰਨੀਆਂ ਰਹਿ ਗਈਆਂ? ਤੇ ਅਜਾਲੀ ਦੇ ਮੁੰਡੇ ਨੇ ਹੱਥ ਹਿਲਾ ਦਿੱਤਾ, ਕਹਿੰਦਾ ਕੋਈ ਵੀ ਨਹੀਂ ਭੇਡ ਰਹਿ ਸਕਦਾ। ਉਹ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਬੜਾ ਨਲਾਇਕ ਹੈ, ਇਸ ਲਈ ਤੂੰ ਹੁਣ ਬਹਿ ਜਾ ਆਰਾਮ ਦਾ। ਦੂਜੇ ਬੱਚਿਆਂ ਨੂੰ ਪੁੱਛਣ ਲੱਗਿਆ ਵੀ ਤੁਸੀਂ ਦੱਸੋ, ਵਾੜੇ ਵਿੱਚੋਂ 3 ਭੇਡਾਂ ਨਿਕਲ ਗਈਆਂ, ਬਾਕੀ ਕਿੰਨੀਆਂ ਰਹਿ ਗਈਆਂ? ਤੇ ਉਹ ਗਿਣਤੀ ਮਿਣਤੀ ਵਿੱਚ ਹੁਸ਼ਿਆਰ ਸਨ, ਕਹਿੰਦੇ ਜੀ ਬਾਕੀ 10 ਭੇਡਾਂ ਰਹਿ ਗਈਆਂ। ਟੀਚਰ ਕਹਿਣ ਲੱਗਾ, ਤੁਹਾਡਾ ਜਵਾਬ ਬਿਲਕੁਲ ਦਰੁਸਤ ਹੈ, ਤੁਸੀਂ ਠੀਕ ਦੱਸਿਆ। ਤੇ ਉਸ ਵੇਲੇ ਜਾਲੀ ਦਾ ਮੁੰਡਾ ਉੱਠ ਕੇ ਫਿਰ ਖੜਾ ਹੋ ਗਿਆ, ਕਹਿਣ ਲੱਗਾ, ਮਾਸਟਰ ਜੀ ਇਹਨਾਂ ਨੇ ਜਵਾਬ ਗਲਤ ਦਿੱਤਾ, ਠੀਕ ਨਹੀਂ ਹੈ। ਟੀਚਰ ਵੀ ਹੈਰਾਨ, ਕਹਿੰਦਾ ਨਹੀਂ, ਇਹਨਾਂ ਨੇ ਬਿਲਕੁਲ ਜਵਾਬ ਸਹੀ ਦਿੱਤਾ ਹੈ। ਅੱਗੋਂ ਜਾਲੀ ਦਾ ਮੁੰਡਾ ਕਹਿਣ ਲੱਗਾ, ਇਹ ਸਾਡਾ ਖਾਨਦਾਨੀ ਕੀਤਾ ਭੇਡਾਂ ਬੱਕਰੀਆਂ ਚਰਾਉਣਾ, ਸਾਨੂੰ ਉਹਨਾਂ ਦੇ ਸੁਭਾਅ ਬਾਰੇ ਅੱਛੀ ਤਰ੍ਹਾਂ ਗਿਆਨ ਹੈ, ਤੁਸੀਂ ਵੀ ਸੁਣਿਆ ਹੋਣਾ ਭੇਡਾਂ ਦੀ ਚਾਲ ਬਾਰੇ, ਭੇਡਾਂ ਦੇ ਸੁਭਾਅ ਬਾਰੇ, ਜਿੱਧਰ ਇੱਕ ਤੁਰਦੀ ਮਗਰ ਦੂਸਰੀਆਂ ਆਪਣੇ ਆਪ ਹੀ ਤੁਰ ਪੈਂਦੀਆਂ ਨੇ, ਇਸ ਲਈ ਤੁਸੀਂ ਆਖਿਆ ਸੀ 3 ਭੇਡਾਂ ਨਿਕਲ ਗਈਆਂ, ਭੇਡ ਤਾਂ ਕੋਈ ਨਹੀਂ ਮਾਣ, ਜੇ ਇੱਕ ਨਿਕਲ ਜਾਵੇ ਦੂਜੀਆਂ ਮਗਰ ਸਾਰੀਆਂ ਤੁਰ ਪੈਂਦੀਆਂ ਨੇ, ਜੇ 3 ਨਿਕਲ ਗਈਆਂ ਬਾਕੀ 10 ਪਿੱਛੇ ਕਿਵੇਂ ਰਹਿ ਸਕਦੀਆਂ, ਨਹੀਂ ਰਹਿ ਸਕਦੀਆਂ। ਤੇ ਇਸ ਤਰਕ ਦੇ ਸਾਹਮਣੇ ਟੀਚਰ ਵੀ ਲਾਜਵਾਬ ਸੀ, ਕਿਉਂਕਿ ਭੇਡਾਂ ਦਾ ਸੁਭਾਅ ਕੁਛ ਹੋਰ ਹੈ ਤੇ ਗਣਿਤ ਜਾਂ ਹਿਸਾਬ ਕਰਨਾ ਵੱਖਰੀ ਗੱਲ ਹੈ। ਤੇ ਇਸੇ ਲਈ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਸਮਝਾਉਂਦੇ ਨੇ ਭਾਈ ਮੰਝ ਨੂੰ, ਕਹਿੰਦੇ ਭਾਈ ਮੰਝ, ਗੁਰੂ ਦਾ ਸਿੱਖ ਬਣਨਾ ਨਾ ਤੇ ਫਿਰ ਆ ਸ਼ਰਤਾਂ ਮੰਨਣੀਆਂ ਪੈਣੀਆਂ, ਇੱਕ ਦਾ ਇੱਕ ਗੁਰੂ ਦਾ ਬਣਨਾ ਪਵੇਗਾ, ਫਿਰ ਇਹ ਨਹੀਂ ਹੈ ਕਦੇ ਮੜੀਆਂ ਮਸਾਣੀਆਂ ਤੇ ਚਲੇ ਗਏ, ਕਬਰਾਂ ਨੂੰ ਜਾ ਜਾ ਕੇ, ਪੀਰਾਂ ਨੂੰ ਜਾ ਕੇ ਮੱਥਾ ਟੇਕਿਆ। ਅੱਗੋਂ ਭਾਈ ਮੰਝ ਕਹਿੰਦਾ, ਮਹਾਰਾਜ ਵੀ ਐਵੇਂ ਲੋਕਾਂ ਦਾ ਸੁਭਾਵ ਹੈ, ਦੇਖਾ ਦੇਖੀ ਭੇਡ ਚਾਲ ਪਿੱਛੇ ਤੁਰ ਪੈਂਦੇ ਨੇ, ਮੈਂ ਵੀ ਉਹਨਾਂ ਦੇ ਨਾਲ ਹੀ ਰਲ ਗਿਆ ਸੀ।
ਲੀਸ ਨਿਵਾਵੇਂ ਤੁਰਕ ਅਗਾਰੀ,
ਕਿਉਂਕਿ ਜਿੰਨੇ ਵੀ ਲੋਕ ਸਨ ਤੇ ਉਹ ਸਖੀ ਸਰਵਰ ਨੂੰ ਮੰਨਦੇ ਸਨ, ਤੇ ਮੈਂ ਵੀ ਜਾ ਕੇ ਉਹਨੂੰ ਉਸ ਤੁਰਕ ਨੂੰ ਮੁਸਲਮਾਨ ਦੀ ਜਗ੍ਹਾ ਨੂੰ ਮੱਥਾ ਟੇਕਣ ਲੱਗ ਪਿਆ।
ਓਏ ਧਰਮ ਨਰ ਤਨ ਬਿਹਾਰੀ,
ਤੇ ਨਾਲ ਹੀ ਇਹ ਕਹਿੰਦਾ, ਮਹਾਰਾਜ ਦੇਖੋ ਵੀ ਇਹ ਖੋਜ ਧਰਮ ਨਰ ਤਨ ਦੇ ਹਰ, ਵੀ ਧਰਮ ਦੀ ਖੋਜ ਕਰਦਿਆਂ ਕਰਦਿਆਂ ਤੇ ਕਈ ਲੋਕ ਆਪਣੇ ਸਰੀਰ ਨੂੰ ਵੀ ਇਸ ਤਰ੍ਹਾਂ ਸਰੀਰ ਦੀ ਬਾਜੀ ਨੂੰ ਵੀ ਹਾਰ ਦਿੰਦੇ ਹਨ।
ਆਮ ਹਿੰਦੂ ਉਤਮ ਤਨ ਪਾਏ,
ਲੋ ਭਾਈ ਮੰਝ ਕਹਿੰਦਾ, ਕਹਿੰਦਾ ਮੈਂ ਰਾਜਪੂਤ ਹਾਂ, ਪਹਿਲਾਂ ਮੇਰਾ ਹਿੰਦੂ ਘਰ ਦੇ ਵਿੱਚ ਜਨਮ ਹੋਇਆ, ਰਾਜਪੂਤ ਸੀ ਨਾ, ਤੇ ਪਰ ਹੁਣ ਇਹ ਕਹਿੰਦਾ, ਮਹਾਰਾਜ ਮੈਂ ਹੁਣ ਗੁਰਸਿੱਖ ਬਣਨ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਪੁੱਜਿਆ ਹਾਂ।
ਨੀਚ ਮਲੇਸ਼ਾ ਸੀਸ ਨਿਵਾਏ,
ਮੈਨੂੰ ਇਸ ਗੱਲ ਦੀ ਹੁਣ ਸ਼ਰਮ ਆਉਂਦੀ ਹੈ, ਮੈਂ ਹਿੰਦੂ ਰਾਜਪੂਤ ਹੋ ਕੇ ਕਿਉਂ ਉਸ ਲਾਲਾਂ ਵਾਲੇ ਪੀਰ ਨੂੰ ਮੰਨਣ ਲੱਗ ਪਿਆ, ਉਹ ਇੱਕ ਮਲੇਸ਼ ਹੈ, ਇੱਕ ਮੁਸਲਮਾਨ ਹੈ, ਤੇ ਕਿਉਂ ਮੈਂ ਉਹਦੇ ਅੱਗੇ ਜਾ ਕੇ ਸਿਰ ਨਵਾਉਣਾ ਹਾਂ।
ਇਸ ਤੇ ਪਰੇ ਅਧਰਮ ਨਾ ਔਰ,
ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਆਦਮੀ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ, ਆਪਣਾ ਧਰਮ ਛੱਡ ਕੇ ਕਿਸੇ ਹੋਰ ਨੂੰ ਮੰਨਣਾ ਜਾਂ ਆਪਣਾ ਧਰਮ ਪਰਿਵਰਤਨ ਕਰਨਾ ਇਹ ਤੇ ਬਹੁਤ ਬੁਰੀ ਗੱਲ ਹੁੰਦੀ ਹੈ।
ਰਹਿ ਸਜਾਏ ਨਰਕ ਕੀ ਠੌਰ,
ਜਿਹੜਾ ਆਦਮੀ ਆਪਣਾ ਧਰਮ ਛੱਡ ਕੇ ਤੇ ਹੋਰ ਧਰਮ ਨੂੰ ਅਪਣਾ ਲੈਂਦਾ ਹੈ, ਫਿਰ ਉਹ ਤੇ ਨਰਕਾਂ ਵਿੱਚ ਜਾ ਕੇ ਸਜਾਵਾਂ ਸਹਾਰਦਾ ਹੈ।
ਦੋਖੀ ਗਊ ਅਣਕ ਨਿਤ ਜੋਈ,
ਤੇ ਦੇਖੋ ਮਹਾਰਾਜ ਇਹ ਜਿਹੜੇ ਮੁਸਲਮਾਨ ਨੇ ਇਹ ਗੋ ਵੱਧ ਵੀ ਕਰਦੇ ਨੇ, ਈਦ ਬਕਰੀਦ ਨੂੰ ਤੁਸੀਂ ਵੇਖਿਆ ਹੀ ਹੋਣਾ ਹੈ, ਤੇ ਬਹੁਤ ਸਾਰੇ ਮੁਸਲਮਾਨ ਗੁਆਂ ਨੂੰ ਮਾਰਦੇ ਹਨ।
ਦੇਵੀ ਦੇਵ ਨਾ ਮੰਨੇ ਕੋਈ,
ਜਿਹੜੇ ਮੁਸਲਮਾਨ ਲੋਕ ਨੇ ਤੇ ਨਾ ਹੀ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਦੇ ਹਨ।
ਮਹਾਂ ਕੁਚੀਲ ਨਾ ਸੁੱਚ ਕੋ ਲੇਸ,
ਤੇ ਫਿਰ ਇਹ ਕੋਈ ਬਹੁਤੀ ਸੋਚੋਂ ਵੀ ਨਹੀਂ ਰੱਖਦੇ, ਇੱਕ ਦੂਸਰੇ ਦੇ ਨਾਲ ਹੀ ਜੂਠਾ ਮਿੱਠਾ ਖਾਈ ਜਾਂਦੇ ਨੇ ਤੇ ਨਾ ਹੀ ਕੋਈ ਪਵਿੱਤਰਤਾ ਦਾ ਖਿਆਲ ਰੱਖਦੇ ਹਨ।
ਆਦ ਚੰਡਾਲ ਜੇ ਰਲੇ ਅਸੇਸ,
ਇਹਨਾਂ ਦੇ ਨਾਲ ਕੋਈ ਉੱਚੀ ਨੀਵੀਂ ਜਾਤ ਦਾ ਜਿਹੜਾ ਮਰਜ਼ੀ ਰਲ ਜਾਵੇ ਉਹਦੇ ਨਾਲ ਹੀ ਰਲ ਕੇ ਖਾਣ ਲੱਗ ਜਾਂਦੇ ਹਨ।
ਵੇਖ ਮੇਕ ਹੋਏ ਸਭ ਮਿਲ ਖਾਵੇ,
ਇਹਨਾਂ ਦਾ ਕੋਈ ਕੋਈ ਸੁੱਚ ਸੰਜਮ ਦਾ ਖਿਆਲ ਨਹੀਂ ਹੈ ਤੇ ਸਾਰੇ ਇੱਕ ਮਹਿਕ ਹੋ ਕੇ ਪਾਪ ਸਾਰੇ ਇਕੱਠੇ ਹੋ ਕੇ ਖਾਣ ਲੱਗ ਜਾਂਦੇ ਹਨ।
ਉਹਨੇ ਆਪਣੇ ਕੋ ਅਧਿਕ
ਆਪਣੇ ਆਪ ਨੂੰ ਬਹੁਤ ਉੱਚਾ ਤੇ ਬਹੁਤ ਵੱਡਾ ਸਮਝਣ ਲੱਗ ਜਾਂਦੇ ਹਨ।
ਨਾ ਪਕਾਰ ਤੇ ਕਰੇ ਗਿਲਾਨੇ,
ਤੇ ਜਿਹੜੀਆਂ ਨਾਪਾਕ ਚੀਜ਼ਾਂ ਨੇ ਤੇ ਉਹਨਾਂ ਤੋਂ ਵੀ ਕਦੇ ਗਿਲਾਨੀ ਨਹੀਂ ਕਰਦੇ, ਪਾਪ ਝੂਠ ਮੀਠ ਸਭ ਕੁਝ ਖਾਈ ਪੀ ਜਾਂਦੇ ਹਨ।
ਹਿੰਦੂ ਧਰਮ ਕਿਆ ਇਨ ਜੋ ਮਾਨੇ,
ਮੇਰਾ ਹਿੰਦੂਆਂ ਦੇ ਘਰ ਦਾ ਜਨਮ ਸੀ, ਪਤਾ ਨੀ ਕਿਉਂ ਮੇਰੀ ਮਤ ਵਿਪਰੀਤ ਹੋ ਗਈ, ਮੈਂ ਸਰਵਰ ਨੂੰ ਮਨਵਰ ਨੂੰ ਮੰਨਣ ਲੱਗ ਪਿਆ।
ਹਿਮ ਵਿਚਾਰ ਕੇ ਹਮ ਮਨ ਮਾਹੀ,
ਭਾਈ ਮਨ ਕਹਿੰਦਾ ਮੈਨੂੰ ਤੇ ਸਮਝ ਹੀ ਹੋਣ ਆਈ ਆ ਜਦੋਂ ਮੈਂ ਸਤਸੰਗਤ ਵਿੱਚ ਆਉਣ ਲੱਗਿਆ ਹਾਂ।
ਮਾਨ ਤਰੇ ਸੋ ਅਬ ਪਛਤਾਹੀ,
ਮਾਰਾ ਪਹਿਲਾਂ ਭੁੱਲ ਭੁਲੇਖੇ ਇਹ ਕੰਮ ਚੱਲਦਾ ਰਿਹਾ ਤੇ ਹੁਣ ਤੇ ਮੈਨੂੰ ਪਛਤਾਤਾਪ ਹੈ ਵੀ ਮੈਂ ਐਸਾ ਕਿਉਂ ਕੀਤਾ ਹੈ।
ਦਰੂਦ ਸੀਰਨੀ ਖਾਏ,
ਮਹਾਰਾਜ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਸ਼ੀਰਨੀਆਂ ਪ੍ਰਸ਼ਾਦ ਦਿੱਤੇ ਤੇ ਬਹੁਤ ਮੰਤਰ ਵੀ ਪੜ੍ਹੇ, ਕਲਾਮਾਂ ਵੀ ਪੜ੍ਹੀਆਂ।
ਇੱਕ ਹਿੰਦੂ ਸੋ ਨਾਮ ਕਹਾਏ,
ਮੈਂ ਆਪਣੇ ਆਪ ਨੂੰ ਹਿੰਦੂ ਤੇ ਹੋਉਂਦਾ ਸੀ, ਕੰਮ ਮੇਰਾ ਹਿੰਦੂਆਂ ਦੇ ਧਰਮ ਦੇ ਨਾਲ ਕੋਈ ਵੀ ਨਹੀਂ ਸੀ ਮਿਲਦਾ।
ਬਹੁਤ ਦੋਸਤ ਜਿਨ ਬਸਤਰ ਸੁਹਾਸੇ,
ਜਿਨ੍ਹਾਂ ਨੂੰ ਬਸਤਰ ਸੁਹਾਉਣ ਦਾ ਹੀ ਕੋਈ ਬਸਤ